मन की बिरथा मन ही जाने और क जाने को पीर परैया।
हुण जिहड़े साडी मन दी बिरथा दा अर्थ पीड़ा है, साडे मन दी दशा है, उस नूं मन ही जाण सकदा है, क्योंकि जिहदे सीने विच तीर वज्या होवे उहदी पीड़ा नूं उही जाण सकदा, होर नहीं कोई जाण सकदा। जिहनूं गुरु दी बाणी सुण के, गुरु दे बचन सुण के वाहिगुरू दे प्रेम दा तीर वज जांदा है, ਉਹ ਮਨ ਦੀ ਹਾਲਤ ਨੂੰ ਮਨ ਹੀ ਜਾਣ ਸਕਦਾ। ਅਵਰ ਕੇ ਜਾਣਾ ਕੋ ਪੀਰ ਪਰਿਆ, ਤੇ ਹੋਰ ਜਿਹੜਾ ਕੋਈ ਹੋਰ ਪਰਾਇਆ ਮਨੁੱਖ ਉਸਦੀ ਅੰਦਰਲੀ ਪੀੜਾ ਨੂੰ ਕੀ ਕੋਈ ਜਾਣ ਸਕਦਾ? ਕੋਈ ਵੀ ਨਹੀਂ ਜਾਣ ਸਕਦਾ। ਕੌਣ ਜਾਣਾ ਪੀਰ ਪਰਾਈ? ਹੋਰ ਕੋਈ ਪਰਾਇਆ ਮਨੁੱਖ ਕਿਸੇ ਦੀ ਪੀੜਾ ਨੂੰ ਬਿਲਕੁਲ ਨਹੀਂ ਜਾਣ ਸਕਦਾ। ਜਿਵੇਂ ਭਗਤ ਕਬੀਰ ਜੀ ਨੇ ਫਰਮਾਇਆ ਹੈ, ਕਬੀਰ ਸਤਿਗੁਰ ਸੂਰਮੇ ਬਾਹਿਆ ਬਾਨ ਜੋ ਏਕ, ਲਾਗਤ ਹੀ ਪੋਈ ਗਿਰ ਪਰਿਆ, ਪਰਿਆ ਕਰੇਜੇ ਸ਼ੇਕ। ਵੀ ਸਤਿਗੁਰੂ ਨੇ ਐਸਾ ਮੇਰੇ ਵੱਲ ਤੀਰ ਖਿੱਚ ਕੇ ਮਾਰਿਆ, ਬਾਣੀ ਦਾ ਤੀਰ ਐਸਾ ਖਿੱਚ ਕੇ ਮਾਰਿਆ ਹੈ, ਤੇ ਭਗਤ ਜੀ ਕਹਿੰਦੇ ਮੇਰੇ ਤਾਂ ਕਲੇਜੇ ਵਿੱਚ ਸ਼ੇਕ ਪੈ ਗਿਆ, ਵੈਰਾਗ ਦਾ ਸ਼ੇਕ ਪੈ ਗਿਆ, ਤੇ ਹੁਣ ਮੈਨੂੰ ਸੁੱਧ ਬੁੱਧ ਨਹੀਂ ਰਹੀ, ਐਸੀ ਮਨ ਦੀ ਹਾਲਤ ਬਣ ਗਈ, ਮੈਂ ਦੱਸ ਨਹੀਂ ਸਕਦਾ। ਮਨ ਕੀ ਬਿਰਥਾ ਮਨ ਹੀ ਜਾਣਾ, ਮਨ ਦੀ ਹਾਲਤ ਨੂੰ ਹੁਣ ਮਨ ਹੀ ਜਾਣਦਾ ਹੈ, ਤੇ ਹੁਣ ਹੋਰ ਪਾਏ ਕੋਈ ਪਰਾਈ ਪੀੜਾ ਨੂੰ ਕੌਣ ਜਾਣ ਸਕਦਾ? ਕੋਈ ਵੀ ਨਹੀਂ ਜਾਣ ਸਕਦਾ।
ਰਾਮ ਗੁਰਮੋਹਨ ਮੋਹੇ ਮਨ ਲਈਆ, ਹੋ ਆਕਲ ਬਿਕਲ ਪਈ ਗੁਰ ਦੇਖੇ, ਹੋ ਲੋਟ ਪੋਟ ਹੋਏ ਪਈਆ ਰਹਾਉ।
ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਤੇ ਮਨ ਨੂੰ ਮੋਹਿਤ ਕਰਨ ਵਾਲੇ ਸਤਿਗੁਰੂ ਨੇ, ਰਾਮ ਦਾ ਅਰਥ ਹੈ ਹੇ ਭਾਈ, ਮਨ ਨੂੰ ਮੋਹਿਤ ਕਰਨ ਵਾਲੇ ਸਤਿਗੁਰੂ ਨੇ ਮੇਰੇ ਮਨ ਨੂੰ ਮੋਹ ਲਿਆ ਹੈ, ਕਿਉਂਕਿ ਸਤਿਗੁਰੂ ਦਰਗਾਹੀ ਵਿਚੋਲੇ ਨੇ, ਹੋ ਆਕਲ ਬਿਕਲ ਪਈ ਗੁਰ ਦੇਖੇ, ਮੈਂ ਗੁਰੂ ਦੇ ਦਰਸ਼ਨ ਕਰਕੇ ਅਕਲ ਤੋਂ ਬੇਅਕਲ ਹੋ ਗਈ ਹਾਂ, ਭਾਵ ਮੇਰੀ ਹੋਸ਼ ਫਰਮੋਸ਼ ਹੋ ਗਈ ਹੈ, ਮੇਰੀ ਬੁੱਧੀ ਅਸਤ ਵਿਅਸਤ ਹੋ ਗਈ ਹੈ, ਹਾਂ ਲੋਟ ਪੋਟ ਹੋਏ ਪਈਆ। ਅਸੀਂ ਗੁਰੂ ਦੇ ਪਿਆਰ ਦੇ ਵਿੱਚ ਲੋਟ ਪੋਟ ਹੋ ਕੇ ਗੁਰੂ ਦੇ ਚਰਨਾਂ ਤੇ ਡਿੱਗ ਪਏ ਹਾਂ।
ਹੋ ਨਿਰਖਤ ਫਿਰੋ ਸਭ ਦੇਸ ਦਿਸੰਤਰ, ਮੈਂ ਪ੍ਰਭ ਦੇਖਣ ਕੋ ਬਹੁਤ ਮਨ ਚਈਆ।
ਰਹਾਉ ਵਿਸਰਾਮ ਦੇ ਕੇ ਸਤਿਗੁਰੂ ਅੱਗੇ ਫਰਮਾਉਂਦੇ ਹਨ, ਹੋ ਨਿਰਖਤ ਫਿਰੋ ਸਭ ਦੇਸ਼ ਦਿਸ਼ੰਤਰ, ਮੈਂ ਤੇ ਬਿਰਹਨ ਇਸਤਰੀ ਵਾਂਗ ਦੇਸ਼ਾਂ ਦਿਸ਼ਾਂਤਰਾਂ ਦੇ ਵਿੱਚ ਸਾਰੇ ਹੀ ਵਾਹਿਗੁਰੂ ਪਰਮੇਸ਼ਰ ਨੂੰ ਭਾਲਦਾ ਫਿਰਦਾ। ਨਿਰਖਤ ਅਰਥ ਹੁੰਦਾ ਭਾਲਣਾ। ਹੁਣ ਨਿਰਖਤ ਫਿਰੋ ਸਭ ਦੇਸ਼ ਦਿਸ਼ੰਤਰ, ਮੈਂ ਤੇ ਸਾਰੇ ਦੇਸ਼ਾਂ ਦਿਸ਼ੰਤਰਾਂ ਵਿੱਚ ਉਸ ਵਾਹਿਗੁਰੂ ਪਰਮੇਸ਼ਰ ਨੂੰ ਭਾਲਦਾ ਫਿਰਦਾ ਹਾਂ, ਮੈਂ ਪ੍ਰਭ ਦੇਖਣ ਕੋ ਬਹੁਤ ਮਨ ਚਾਹੀਆ, ਕਿਉਂਕਿ ਉਸ ਵਾਹਿਗੁਰੂ ਦੇ ਦਰਸ਼ਨ ਕਰਨ ਦੇ ਲਈ ਮੇਰੇ ਮਨ ਦੇ ਵਿੱਚ ਬਹੁਤਾ ਹੀ ਚਾਅ ਉਮਾ ਪੈਦਾ ਹੋ ਗਿਆ ਹੈ।
ਮਨ ਤਨ ਕਾਟ ਦਿਓ ਗੁਰ ਆ ਗਏ, ਜਿਨ ਹਰ ਮਾਰਗ ਪੰਥ ਦਿਖਈਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਹਰ ਪ੍ਰਭ ਮਾਰਗ ਪ੍ਰਭ ਛੱਡ ਗਏ। ਮਨ ਤਨ ਕਾਟ ਦਿਓ ਗੁਰ ਆ ਗਏ, ਜਿਨ ਹਰ ਪ੍ਰਭ ਮਾਰਗ ਪੰਥ ਦਿਖਈਆ। ਸਾਹਿਬ ਸਤਿਗੁਰੂ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਮੈਂ ਗੁਰੂ ਦੇ ਅੱਗੇ ਆਪਣਾ ਮਨ ਵੀ ਤੇ ਤਨ ਵੀ ਕੱਟ ਕੇ ਭੇਟਾ ਕਰ ਦੇਵਾਂ, ਜਿਨ ਹਰ ਪ੍ਰਭ ਮਾਰਗ ਪੰਥ ਦਿਖਈਆ। ਜਿਨ੍ਹਾਂ ਨੇ, ਜਿਸ ਸਤਿਗੁਰੂ ਨੇ ਉਸ ਵਾਹਿਗੁਰੂ ਪਰਮੇਸ਼ਰ ਦੀ ਪ੍ਰਾਪਤੀ ਦਾ ਰਸਤਾ, ਕਿਉਂਕਿ ਰਸਤੇ ਤਾਂ ਹੋਰ ਵੀ ਬੜੇ ਦੱਸਦੇ ਨੇ, ਪਰ ਹੋਰ ਸਾਰੇ ਰਸਤਿਆਂ ਵਿੱਚੋਂ ਵਾਹਿਗੁਰੂ ਦੀ ਪ੍ਰਾਪਤੀ ਦਾ ਜੋ ਮਾਰਗ ਪਾਓ ਭਗਤੀ ਦਾ ਹੈ, ਉਹ ਸਾਨੂੰ ਸਤਿਗੁਰੂ ਨੇ ਦਿਖਾਇਆ ਹੈ, ਜਿਸ ਦੁਆਰਾ ਬਹੁਤ ਆਸਾਨੀ ਤੇ ਸੌਖੇ ਤਰੀਕੇ ਦੇ ਨਾਲ ਵਾਹਿਗੁਰੂ ਨੂੰ ਮਿਲ ਸਕਦੇ ਹਾਂ। ਇਸ ਲਈ ਮੈਂ ਉਹ ਸਤਿਗੁਰੂ ਦੇ ਅੱਗੇ, ਜਿਨ੍ਹਾਂ ਨੇ ਐਸਾ ਮਹਾਨ ਪਰਉਪਕਾਰ ਕੀਤਾ ਹੈ, ਭੋਲੇ ਮਾਰਗ ਜਿਨ੍ਹਾਂ ਬਤਾਇਆ, ਐਸਾ ਗੁਰਵਡ ਭਾਗੀ ਪਾਇਆ, ਮੈਂ ਆਪਣਾ ਤਨ ਵੀ ਤੇ ਮਨ ਵੀ ਕੱਟ ਕੇ ਉਸ ਗੁਰੂ ਅੱਗੇ ਭੇਟਾ ਕਰਦਾ ਹਾਂ।
ਕੋਈ ਆਣ ਸੰਦੇਸਾ ਦੇ ਪ੍ਰਭ ਕੇਰਾ, ਰਿਦ ਅੰਤਰ ਮੰਤਨ ਮੀਠ ਲਗਈਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਕੋਈ ਰੱਬ ਦਾ ਪਿਆਰਾ, ਕੋਈ ਰੱਬ ਦੇ ਘਰ ਦਾ, ਕੋਈ ਹਲਕਾਰਾ, ਕੋਈ ਆ ਕੇ ਮੈਨੂੰ ਵਾਹਿਗੁਰੂ ਪਰਮੇਸ਼ਰ ਦਾ ਸੁਨੇਹਾ ਦੇਵੇ, ਹਿਰਦੇ ਅੰਤਰ ਮੰਤਨ ਮੀਠ ਲਗਈਆ, ਉਹ ਮੇਰੇ ਹਿਰਦੇ ਵਿੱਚ ਤੇ ਮੇਰੇ ਮਨ ਤੇ ਤਨ ਦੇ ਵਿੱਚ ਬਹੁਤ ਮਿੱਠਾ ਪਿਆਰਾ ਲੱਗਦਾ ਹੈ।
ਮਸਤਕ ਕਾੜ ਦਿਓ ਚਰਣਾ ਤਲ ਜੋ ਹਰ ਮੇਲੇ ਮੇਲ ਮਿਲਈਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਜੋ ਹਰ ਪਰਾ ਮੇਲੇ ਮੇਲ ਮਿਲਈਆ, ਜਿਹੜਾ ਮੇਲ ਮਿਲਈਆ ਗੁਰੂ ਦੇ ਮੇਲ ਵਿੱਚ ਮਿਲਾ ਕੇ ਤੇ ਫਿਰ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਲ ਮੈਨੂੰ ਮੇਲ ਦੇਵੇ। ਮਸਤਕ ਕਾਠ ਦਿਓ ਚਰਨਾ ਤਲ, ਮੈਂ ਆਪਣਾ ਮਸਤਕ ਦਾ ਅਰਥ ਹੈ ਮੱਥਾ, ਭਾਵ ਆਪਣਾ ਸਿਰ ਵੱਢ ਕੇ ਉਹਦੇ ਚਰਨਾ ਦੇ ਹੇਠਾਂ ਦੇ ਦੇਵਾਂ। ਇੰਨੀ ਸ਼ਰਧਾ ਇੰਨਾ ਪਿਆਰ ਮੇਰੇ ਮਨ ਦੇ ਵਿੱਚ ਹੈ।
ਚਲ ਚਲ ਸਖੀ ਹਮ ਪ੍ਰਭ ਪ੍ਰਬੋਧੋ ਗੁਣ ਕਾਮਣ ਕਰ ਹਰ ਪ੍ਰਭ ਲਹੀਆ।
ਚਲ ਚਲ ਸਖੀ ਹਮ ਪ੍ਰਭ ਪ੍ਰਬੁੱਧ ਹੈ, ਪ੍ਰਬੁੱਧ ਹੋ ਕਿੱਥੇ। ਚਲ ਚਲ ਸਖੀ ਹਮ ਪ੍ਰਭ ਪ੍ਰਬੁੱਧ ਹੈ ਗੁਰ ਕਾਮਣ ਕਰ ਹਰ ਪ੍ਰਭ ਲਹੀਆ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵੀ ਚਲ ਚਲ ਸਖੀ, ਹੇ ਸਖੀ ਚਲ ਤੁਰ, ਆਪਾਂ ਚਲ ਕੇ ਪ੍ਰਭ ਪ੍ਰਬੁੱਧ ਹੈ ਉਸ ਵਾਹਿਗੁਰੂ ਪਰਮੇਸ਼ਰ ਨੂੰ ਸਮਝਾਈਏ, ਆਪਾਂ ਉਸ ਵਾਹਿਗੁਰੂ ਦੇ ਨਾਲ ਕੋਈ ਜਾ ਕੇ ਵਾਰਤਾਲਾਪ ਕਰੀਏ। ਗੁਣ ਕਾਮਣ ਕਰ ਹਰ ਪ੍ਰਭ ਲਹੀਆ, ਤੇ ਗੁਣਾਂ ਦਾ ਕਾਮਣ ਟੂਣਾ ਕਰਕੇ ਨਿਵਣ ਸੋ ਅੱਖਰ ਖਵਨ ਗੁਣ ਜੀਵਾ ਮਣੀਆਂ ਮੰਤ, ਇਹ ਤ੍ਰੈ ਭੈਣੇ ਵੇਸਕਾਰ ਤਾਂ ਵਸ ਆਵੀ ਕੰਤ। ਆਪਾਂ ਗੁਣਾਂ ਦਾ ਟੂਣਾ ਕਰਕੇ ਉਸ ਵਾਹਿਗੁਰੂ ਪਰਮੇਸ਼ਰ ਨੂੰ ਲਹੀਆ ਪ੍ਰਾਪਤ ਕਰ ਲਈਏ, ਉਹਨੂੰ ਵਸ ਕਰ ਲਈਏ। ਚਲ ਚਲ ਸਖੀ ਹਮ ਪ੍ਰਭ ਪ੍ਰਬੁੱਧ ਹੈ, ਜਿਹੜਾ ਪ੍ਰਬੁੱਧ ਹੈ ਸ਼ਬਦ ਹੈ ਇਹਦਾ ਅਰਥ ਤਾਂ ਇਹੀ ਹੈ ਸਮਝਾਉਣਾ। ਜਿਵੇਂ ਆਪਾਂ ਅਕਸਰ ਇਹ ਬੋਲ ਚਾਲ ਦੇ ਵਿੱਚ ਗੱਲ ਕਰ ਹੀ ਦਿੰਦੇ ਹਾਂ ਵੀ ਚੱਲ ਆਪਾਂ ਉਹਨੂੰ ਵੀ ਚੱਲ ਕੇ ਸਮਝਾਵਾਂਗੇ, ਚਾਹੇ ਕੋਈ ਆਪਣੇ ਵੱਡੇ ਥਾਂ ਵੀ ਲੱਗਦਾ ਹੋਵੇ ਨਾ, ਤੇ ਉਹਨੂੰ ਵੀ ਕਹਿੰਦੇ ਚਲੋ ਵੀ ਕੋਈ ਗੱਲ ਨੀ ਆਪਾਂ ਉਹਨੂੰ ਵੀ ਸਮਝਾਵਾਂਗੇ, ਕੋਈ ਗੱਲ ਨੀ। ਇੱਥੇ ਹੁਣ ਵਾਹਿਗੁਰੂ ਪਰਮੇਸ਼ਰ ਨੂੰ ਪ੍ਰਬੋਧਨ ਦੀ ਗੱਲ ਹੈ। ਚਲ ਚਲ ਸਖੀ ਹਮ ਪ੍ਰਭ ਪ੍ਰਬੁੱਧ ਹੈ, ਜਿਹੜੀ ਰੱਬ ਦੀ ਪਿਆਰੀ ਸਖੀ ਹੈ ਉਹ ਦੂਸਰੀ ਮੱਧਮ ਸਖੀ ਨੂੰ ਕਹਿੰਦੀ ਹੈ। ਜਾਂ ਇਉਂ ਸਮਝ ਲਓ ਕੋਈ ਰੱਬ ਨੂੰ ਮਿਲਿਆ ਹੋਇਆ ਮਹਾਂਪੁਰਖ ਉਹ ਜਗਿਆਸੂ ਨੂੰ ਕਹਿੰਦਾ, ਹੇ ਸਖੀ ਚੱਲ ਚੱਲ ਮੇਰੇ ਨਾਲ ਤੁਰ, ਤੇ ਆਪਾਂ ਵਾਹਿਗੁਰੂ ਪਾਸ ਚੱਲ ਕੇ ਰੱਬ ਨੂੰ ਵੀ ਸਮਝਾਵਾਂਗੇ ਤੇ ਆਪਾਂ ਉਹਦੇ ਨਾਲ ਵੀ ਵਾਰਤਾਲਾਪ ਕਰਾਂਗੇ। ਤੇ ਪਰ ਜਿਹੜੇ ਕੁਛ ਵਿਦਵਾਨ ਨੇ ਉਹ ਕਹਿੰਦੇ ਵੀ ਇਹ ਗੱਲ ਸਿਧਾਂਤ ਤੋਂ ਉਲਟ ਹੈ, ਬਈ ਵਾਹਿਗੁਰੂ ਤਾਂ ਏਡਾ ਵੱਡਾ ਸਰਬੱਗ ਹੈ ਉਹਨੂੰ ਜੀਵ ਕੀ ਸਮਝਾ ਸਕਦਾ, ਬਈ ਇਹ ਅਰਥ ਠੀਕ ਨਹੀਂ ਹੈ। ਫਿਰ ਉਹਨਾਂ ਵਿਦਵਾਨਾਂ ਨੇ ਇਹਦਾ ਅਰਥ ਇਹ ਕੀਤਾ ਹੈ, ਚੱਲ ਚੱਲ ਸਖੀ ਹਮ ਪ੍ਰਭ ਪ੍ਰਬੁੱਧ ਹੈ, ਹੇ ਸਖੀ ਚੱਲ ਉੱਠ ਮੇਰੇ ਨਾਲ ਤੁਰ, ਆਪਾਂ ਚੱਲ ਕੇ ਉਸ ਵਾਹਿਗੁਰੂ ਪਰਮੇਸ਼ਰ ਦਾ ਪ੍ਰਬੁੱਧ ਹੈ ਵਿਸ਼ੇਸ਼ ਗਿਆਨ ਹਾਸਲ ਕਰੀਏ। ਪ੍ਰਬੋਧ, ਬੋਧ ਹੁੰਦਾ ਗਿਆਨ ਦਾ, ਪਰਦਾਰਥ ਹੋ ਗਿਆ ਵਿਸ਼ੇਸ਼। ਇਹ ਅਰਥ ਸਿਧਾਂਤਕ ਤੌਰ ਤੇ ਪੂਰਾ ਟੁੱਕ ਜਾਂਦਾ ਹੈ ਵੀ ਹੇ ਸਖੀ ਚੱਲ ਚੱਲ ਆਪਾਂ ਉਸ ਵਾਹਿਗੁਰੂ ਪਰਮੇਸ਼ਰ ਦਾ ਵਿਸ਼ੇਸ਼ ਗਿਆਨ ਹਾਸਲ ਕਰੀਏ। ਗੁਣ ਕਾਮਣ ਕਰ ਹਰ ਪ੍ਰਭ ਲਹੀਆ, ਤੇ ਗੁਣਾਂ ਦਾ ਟੂਣਾ ਕਰਕੇ ਆਪਾਂ ਵਾਹਿਗੁਰੂ ਪਰਮੇਸ਼ਰ ਨੂੰ ਪ੍ਰਾਪਤ ਕਰ ਲਈਏ।
ਭਗਤ ਵਛਲ ਵਾ ਕੋ ਨਾਮ ਕਈਅਤ ਹੈ ਸ਼ਰਨ ਪ੍ਰਭੂ ਤੇ ਪਾਛੈ ਪਈਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਉਸ ਵਾਹਿਗੁਰੂ ਪਰਮੇਸ਼ਰ ਦਾ ਨਾਮ ਭਗਤ ਵਛਲ ਆਖੀਦਾ ਹੈ, ਲੋਕ ਉਸ ਨੂੰ ਭਗਤ ਵਛਲ ਭਗਤੀ ਨਾਲ ਪਿਆਰ ਕਰਨ ਵਾਲਾ ਆਖਦੇ ਨੇ। ਸ਼ਰਨ ਪ੍ਰਭੂ ਤਿਸ ਪਾਛੈ ਪਈਆ, ਤੇ ਆਪਾਂ ਵੀ ਉਸ ਵਾਹਿਗੁਰੂ ਪਰਮੇਸ਼ਰ ਦੀ ਸ਼ਰਨ ਵਿੱਚ ਪੈ ਕੇ ਤੇ ਪਾਛੈ ਪਈਆ ਉਹਦੇ ਮਗਰ ਲੱਗ ਜਾਈਏ, ਆਪਾਂ ਵੀ ਉਹਦੇ ਪਿੱਛੇ ਲੱਗ ਜਾਈਏ। ਜਿਵੇਂ ਆਮ ਤੌਰ ਤੇ ਦੁਨਿਆਵੀ ਦ੍ਰਿਸ਼ਟੀਕੋਣ ਤੋਂ ਵੀ ਇਹ ਗੱਲ ਹੁੰਦੀ ਹੈ ਵੀ ਕੋਈ ਨੀ ਤੂੰ ਉਹਦੇ ਬਸ ਪਿੱਛੇ ਪਿਆਰ ਹੈ ਆਪੇ ਠੀਕ ਹੋ ਜਾਣਾ ਉਹਨੇ, ਤੂੰ ਉਹਦਾ ਪਿੱਛਾ ਨਾ ਛੱਡੀ, ਇਹ ਆਪਾਂ ਉਹਨਾਂ ਨੂੰ ਸਿੱਖਿਆ ਦੇਣੇ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵੀ ਸ਼ਰਨ ਪ੍ਰਭੂ ਤਿਸ ਪਾਤਸ਼ਾਹ ਪਈਆ, ਵਾਹਿਗੁਰੂ ਦੀ ਸ਼ਰਨ ਲੈ ਕੇ ਉਹਦੇ ਪਿੱਛੇ ਪਏ ਰਹੋ, ਉਹਦਾ ਪੱਲਾ ਨਾ ਛੱਡੋ, ਉਹਦਾ ਰਾਹ ਨਾ ਛੱਡੋ, ਹਰ ਵੇਲੇ ਵਾਹਿਗੁਰੂ ਵਾਹਿਗੁਰੂ ਜਪੀ ਚੱਲੋ। ਕਬਹੋ ਕੇ ਸੁਣੈ ਪੁਕਾਰ, ਕਦੇ ਤਾਂ ਤੁਹਾਡੀ ਉਹ ਸੁਣੇਗਾ ਹੀ, ਇਹ ਆਸ ਲੈ ਕੇ ਹਮੇਸ਼ਾ ਲਈ ਭਗਤੀ ਕਰੀ ਚੱਲੋ।
ਖਿਮਾ ਸਿਗਾਰ ਕਰੇ ਪ੍ਰਭ ਖੁਸ਼ੀਆਂ ਮਨ ਦੀਪਕ ਗੁਰ ਗਿਆਨ ਬਲਈਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਦੱਸੋ ਫਿਰ ਵਾਹਿਗੁਰੂ ਦੀ ਪ੍ਰਾਪਤੀ ਕਿਵੇਂ ਹੋ ਸਕਦੀ ਹੈ, ਖਿਮਾ ਸਿਗਾਰ ਕਰੇ। ਤਾਂ ਸਤਿਗੁਰੂ ਕਹਿੰਦੇ ਨੇ ਇੱਕ ਤਾਂ ਮਨੋ ਖਿਮਾ ਗੁਣ ਦਾ ਸ਼ਿੰਗਾਰ ਧਾਰਨ ਕਰੇ, ਇਹ ਕੋਈ ਦੁਨਿਆਵੀ ਸ਼ਿੰਗਾਰ ਦੀ ਗੱਲ ਨਹੀਂ, ਇਹ ਇੱਕ ਆਤਮਕ ਦੈਵੀ ਸ਼ਿੰਗਾਰ ਹੈ। ਖਿਮਾ ਸਿਗਾਰ, ਖਿਮਾ ਗੁਣ, ਖਿਮਾ ਗੁਣ ਉਸ ਨੂੰ ਆਖਦੇ ਹਨ ਜੇ ਕੋਈ ਸਾਡਾ ਅਪਮਾਨ ਵੀ ਕਰ ਦੇਵੇ, ਸਾਡੀ ਸ਼ਾਨ ਦੇ ਖਿਲਾਫ ਵੀ ਬੋਲ ਦੇਵੇ ਤੇ ਫਿਰ ਮਨ ਦੇ ਵਿੱਚ ਗੁੱਸਾ ਨਾ ਕਰਨਾ। ਕਈ ਵਾਰੀ ਕੋਈ ਤਕੜਾ ਬੰਦਾ ਮਾੜੇ ਦੀ ਨਰਾਦਰੀ ਕਰ ਦਿੰਦਾ ਹੈ ਤੇ ਆਪਾਂ ਡਰਦੇ ਮਾਰੇ ਚੁੱਪ ਕਰ ਜਾਂਦੇ ਹਾਂ ਤੇ ਕਹਿੰਦੇ ਵੀ ਨਹੀਂ ਅਸੀਂ ਤੇ ਫਿਰ ਚਲੋ ਉਹਨੂੰ ਨਜ਼ਰਅੰਦਾਜ਼ ਕਰ ਦਿੱਤਾ। ਪਰ ਇਸ ਗੱਲ ਦਾ ਨਾਮ ਖਿਮਾ ਗੁਣ ਨਹੀਂ ਹੈ ਬਲਕਿ ਤੇ ਬੋਝਲੀ ਕੈਰਤਾ ਹੁੰਦੀ ਹੈ। ਅਸਲੀ ਖਿਮਾ ਗੁਣ ਉਸ ਨੂੰ ਆਖਦੇ ਹਨ ਬਈ ਕਿਸੇ ਨੇ ਕੋਈ ਤੁਹਾਡਾ ਅਪਮਾਨ ਵੀ ਕਰ ਦਿੱਤਾ, ਤੁਹਾਡੇ ਵਿੱਚ ਬਦਲਾ ਲੈਣ ਦੀ ਸਮਰੱਥਾ ਵੀ ਹੈ, ਪਰ ਤੁਸੀਂ ਫੇਰ ਵੀ ਆਪਣੇ ਮਨੋਂ ਉਸ ਨੂੰ ਮਾਫ ਕਰ ਦਿਓ, ਇਹਨੂੰ ਖਿਮਾ ਕਹਿੰਦੇ। ਮਨ ਦੇ ਵਿੱਚ ਵੀ ਕੋਈ ਬਾਅਦ ਚ ਖੋਰ ਤੇ ਬਦਲੇ ਦੀ ਭਾਵਨਾ ਨਾ ਜਾਗੀ, ਇਹਨੂੰ ਖਿਮਾ ਗੁਣ ਕਹਿੰਦੇ ਨੇ। ਖਿਮਾ ਸਿੰਗਾਰ ਕਰੇ ਪ੍ਰਭ ਖੁਸ਼ੀਆਂ, ਸਤਿਗੁਰੂ ਕਹਿੰਦੇ ਨੇ ਜਿਹੜਾ ਖਿਮਾ ਦਾ ਸ਼ਿੰਗਾਰ ਕਰੇ ਤੇ ਉਹਦੇ ਨਾਲ ਨਾਲ ਮਨ ਦੀ ਭੋਗ ਗੁਰ ਗਿਆਨ ਬੁਲਈਆ ਤੇ ਮਨ ਦੇ ਵਿੱਚ ਗੁਰੂ ਦੇ ਗਿਆਨ ਦਾ ਦੀਵਾ ਵੀ ਬਾਲ ਲਵੇ ਪ੍ਰਭ ਖੁਸ਼ੀਆਂ, ਬਈ ਫਿਰ ਉਹਨੂੰ ਵਾਹਿਗੁਰੂ ਪਤੀ ਦੀਆਂ ਖੁਸ਼ੀਆਂ ਪ੍ਰਾਪਤ ਹੁੰਦੀਆਂ ਨੇ। ਇਹ ਹੈ ਪਰਮੇਸ਼ਰ ਦੀ ਪ੍ਰਾਪਤੀ ਦਾ ਗੁਰ, ਇੱਕ ਤੇ ਖਿਮਾ ਦਾ ਸ਼ਿੰਗਾਰ ਤੇ ਦੂਸਰਾ ਆਪਣੇ ਮਨ ਮੰਦਰ ਵਿੱਚ ਗੁਰੂ ਦੇ ਗਿਆਨ ਦਾ ਦੀਵਾ ਬਾਲਣਾ। ਇਹਦੇ ਨਾਲ ਵਾਹਿਗੁਰੂ ਪਰਮੇਸ਼ਰ ਖੁਸ਼ੀਆਂ ਬਖਸ਼ਿਸ਼ ਕਰਦਾ ਹੈ।
ਰਸ ਰਸ ਭੋਗ ਕਰੇ ਪ੍ਰਭ ਮੇਰਾ, ਹਮ ਆ ਗਿਆ ਜੀਉ ਕਟ ਕਟ ਪਈਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜਿਹੜੀ ਜੀਵ ਰੂਪ ਇਸਤਰੀ ਐਸਾ ਸ਼ਿੰਗਾਰ ਕਰਦੀ ਹੈ, ਖਿਮਾ ਦਾ ਸ਼ਿੰਗਾਰ ਧਾਰਨ ਕਰਕੇ ਮਨ ਮੰਦਰ ਵਿੱਚ ਗਿਆਨ ਦਾ ਦੀਵਾ ਵੀ ਬਾਲ ਲੈਂਦੀ ਹੈ। ਰਸ ਰਸ ਭੋਗ ਕਰੇ ਪ੍ਰਭ ਮੇਰਾ, ਫਿਰ ਮੇਰਾ ਪਤੀ ਪਰਮੇਸ਼ਰ ਰਸ ਰਸ ਕੇ ਉਹਦੇ ਨਾਲ ਭੋਗ ਕਰਦਾ, ਉਹਨੂੰ ਖੁਸ਼ੀਆਂ ਤੇ ਆਨੰਦ ਤੇ ਸੁਹਾਗ ਦਾ ਸੁਖ ਬਖਸ਼ਿਸ਼ ਕਰਦਾ। ਹਮ ਤੇ ਸਾਗਾ ਜੀਉ ਕਟ ਕਟ ਪਈਆ, ਅਸੀਂ ਉਸ ਵਾਹਿਗੁਰੂ ਪਰਮੇਸ਼ਰ ਅੱਗੇ ਆਪਣੀ ਜਿੰਦ ਜਾਨ ਨੂੰ, ਆਪਣੇ ਪ੍ਰਾਣਾਂ ਨੂੰ ਕੱਟ ਕੱਟ ਕੇ ਉਹਦੇ ਚਰਨਾਂ ਦੇ ਵਿੱਚ ਭੇਟ ਕਰਦੇ ਹਾਂ।
ਹਰ ਹਰ ਹਾਰ ਕੰਠ ਹੈ ਬਣਿਆ, ਮਨ ਮੋਤੀ ਚੂਰ ਵੜ ਗਹਿਣ ਗਹਿਣਈਆ।
ਮਹਾਰਾਜ, ਵਾਹਿਗੁਰੂ ਨੂੰ ਖੁਸ਼ ਕਰਨ ਵਾਸਤੇ ਹੋਰ ਕਿਹੜਾ ਕਿਹੜਾ ਹਾਰ ਸ਼ਿੰਗਾਰ ਕਰਨਾ ਚਾਹੀਦਾ ਜਿਹਦੇ ਉੱਤੇ ਰੱਬ ਖੁਸ਼ ਹੋ ਜਾਵੇ? ਤਾਂ ਸਤਿਗੁਰੂ ਫਰਮਾਉਂਦੇ ਨੇ ਹਰ ਹਰ ਹਾਰ ਕੰਠ ਹੈ ਬਣਿਆ, ਜਿਹੜਾ ਹਰ ਵੇਲੇ ਵਾਹਿਗੁਰੂ ਪਰਮੇਸ਼ਰ ਦਾ ਸਿਮਰਨ ਕਰਨਾ ਹੈ। ਜੋ ਸਾਸ ਗਿਰਾਸ ਤੇ ਆਏ ਮੇਰਾ ਹਰ ਹਰ, ਸੋ ਗੁਰਸਿੱਖ ਗੁਰੂ ਮਨ ਭਾਵੇ। ਜਿਹੜਾ ਹਰ ਵੇਲੇ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰਨਾ ਹੈ, ਇਹ ਅਸੀਂ ਆਪਣੇ ਗਲ ਦੇ ਵਿੱਚ ਹਾਰ ਪਾਇਆ ਹੋਇਆ। ਵਾਹਿਗੁਰੂ ਦਾ ਸਿਮਰਨ ਹੀ, ਸਵਾਸ ਸਵਾਸ ਵਾਹਿਗੁਰੂ ਦਾ ਸਿਮਰਨ ਹੀ ਇਹ ਸਾਡੇ ਗਲ ਦੇ ਵਿੱਚ ਹਾਰ ਬਣਿਆ ਹੋਇਆ। ਮਨ ਮੋਤੀ ਚੂਰ ਵੜ ਗਹਿਣ ਗਹਿਣਈਆ ਹੈ, ਜਿਹੜਾ ਸਾਡਾ ਉੱਜਲ ਮਨ ਹੈ, ਸ਼ੁੱਧ ਮਨ ਹੈ, ਉਹ ਮੋਤੀ ਚੂਰ ਗਹਿਣਾ ਹੈ, ਜਿਹੜਾ ਸਾਰੇ ਗਹਿਣਿਆਂ ਵਿੱਚੋਂ ਵੱਡਾ ਗਹਿਣਾ ਹੈ। ਮੋਤੀ ਚੂਰ ਇੱਕ ਸਿਰ ਦਾ ਗਹਿਣਾ ਹੁੰਦਾ ਸੀ, ਜਿਵੇਂ ਪੁਰਾਣੇ ਸਮੇਂ ਦੇ ਵਿੱਚ ਸੱਗੀ ਫੁੱਲਾਂ ਦਾ ਰਿਵਾਜ ਹੁੰਦਾ ਸੀ, ਉਹ ਸਿਰ ਦੇ ਗਹਿਣੇ ਨੂੰ ਮੋਤੀ ਚੂਰ ਆਖਦੇ ਸਨ। ਤੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਵੀ ਇੱਕ ਤਾਂ ਵਾਹਿਗੁਰੂ ਦੇ ਸਿਮਰਨ ਦਾ ਹਾਰ ਸਾਡੇ ਗਲ ਵਿੱਚ ਬਣਿਆ ਹੋਇਆ ਫਵਿਆ ਹੋਇਆ ਸੀ, ਤੇ ਦੂਸਰਾ ਜਿਹੜਾ ਸਾਡਾ ਮਨ ਮੋਤੀ ਵਾਂਗੂ ਸ਼ੁੱਧ ਹੋ ਗਿਆ, ਮਨ ਉੱਜਲ ਹੋ ਗਿਆ, ਤੇ ਜਿਹੜਾ ਉੱਜਲ ਮਨ ਹੈ ਇਹੀ ਸਭ ਗਹਿਣਿਆਂ ਵਿੱਚੋਂ ਵੱਡਾ ਗਹਿਣਾ, ਮੋਤੀ ਚੂਰ ਗਹਿਣਾ ਹੈ।
ਹਰ ਹਰ ਸਰਦਾ ਸੇਜ ਵਿਛਾਈ, ਪ੍ਰਭ ਛੋੜ ਨਾ ਸਕੈ ਬਹੁਤ ਮਨ ਪਈਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਅਸਾਂ ਉਸ ਵਾਹਿਗੁਰੂ ਪਰਮੇਸ਼ਰ ਦੇ ਲਈ ਆਪਣੇ ਅੰਤਹਿ ਕਰਨ ਦੇ ਵਿੱਚ ਸ਼ਰਧਾ ਦੀ ਸੇਜ ਵਿਛਾਈ ਹੈ, ਭਾਵ ਜੋ ਆਪਣੇ ਮਨ ਵਿੱਚ ਵਾਹਿਗੁਰੂ ਦੇ ਪ੍ਰਤੀ ਸ਼ਰਧਾ ਭਾਵਨਾ ਪੈਦਾ ਕੀਤੀ ਹੈ, ਇਹ ਉਸ ਵਾਹਿਗੁਰੂ ਦੇ ਲਈ ਸੇਜਾ ਵਿਛਾਈ ਹੈ। ਪ੍ਰਭ ਛੋੜ ਨਾ ਸਕੈ ਬਹੁਤ ਮਨ ਪਈਆ, ਇਹ ਜਿਹੜੀ ਸ਼ਰਧਾ ਦੀ ਸੇਜ ਹੈ ਉਸ ਵਾਹਿਗੁਰੂ ਦੇ ਮਨ ਦੇ ਵਿੱਚ ਬਹੁਤ ਪਸੰਦ ਆਈ ਹੈ, ਪ੍ਰਭ ਛੋੜ ਨਾ ਸਕੈ, ਇਸ ਲਈ ਹੁਣ ਸਾਡਾ ਇਹ ਪੱਕਾ ਖਿਆਲ ਹੈ ਉਹ ਵਾਹਿਗੁਰੂ ਇਹਨੂੰ ਛੱਡ ਨਹੀਂ ਸਕੇਗਾ, ਕਿਉਂਕਿ ਇਹ ਜਿਹੜੀ ਸ਼ਰਧਾ ਦੀ ਸੇਜ ਹੈ, ਸ਼ਰਧਾ ਵਾਨੰ ਲਭਤੇ ਗਿਆਨੰ, ਸ਼ਰਧਾ ਦੇ ਨਾਲ ਤੁਸੀਂ ਜੋ ਵੀ ਕੁਛ ਪ੍ਰਾਪਤ ਕਰਨਾ ਚਾਹੋ ਕਰ ਸਕਦੇ ਹੋ। ਅਸੀਂ ਉਸ ਵਾਹਿਗੁਰੂ ਦੇ ਮਿਲਣ ਦੇ ਲਈ ਸ਼ਰਧਾ ਦੀ ਸੇਜ ਵਿਛਾਈ ਹੈ, ਔਰ ਉਹ ਸੇਜਾ ਉਸ ਵਾਹਿਗੁਰੂ ਦੇ ਮਨ ਦੇ ਵਿੱਚ ਬਹੁਤ ਹੀ ਪਸੰਦ ਆਈ ਹੈ, ਤੇ ਹੁਣ ਸਾਡਾ ਪੱਕਾ ਖਿਆਲ ਹੈ ਉਹ ਵਾਹਿਗੁਰੂ ਸਾਨੂੰ ਛੱਡ ਨਹੀਂ ਸਕੇਗਾ, ਉਹ ਹਮੇਸ਼ਾ ਲਈ ਸਾਡੇ ਨਾਲ ਪਿਆਰ ਕਰੇਗਾ। ਦੂਸਰਾ ਅਰਥ ਪਈਆ ਦਾ ਕੁਛ ਵਿਦਵਾਨਾਂ ਨੇ ਇਹ ਵੀ ਕੀਤਾ ਹੈ, ਬਹੁਤ ਮਨ ਪਈਆ, ਬਈ ਉਹ ਸੇਜਾ ਮਨ ਦੇ ਵਿੱਚ ਪਈਆ ਬਹੁਤ ਉਸ ਨੂੰ ਪਿਆਰੀ ਲੱਗਦੀ ਹੈ, ਪਾ ਜਾਣਾ, ਪਿਆਰਾ ਲੱਗਣਾ, ਭਾਵ ਅਰਥ ਉਹੀ ਤਕਰੀਬਨ ਨੇੜੇ ਤੇੜੇ ਉਹੀ ਬਣ ਜਾਂਦਾ। ਪਰ ਸਤਿਗੁਰੂ ਕਹਿੰਦੇ ਨੇ ਹੁਣ ਉਹ ਸੇਜਾ ਉਸ ਵਾਹਿਗੁਰੂ ਦੇ ਮਨ ਦੇ ਵਿੱਚ ਬਹੁਤ ਪਿਆਰੀ ਲੱਗੀ ਹੈ, ਇਸ ਲਈ ਉਹ ਉਹਨੂੰ ਹੁਣ ਛੱਡ ਨਹੀਂ ਸਕਦਾ।
ਕਹੇ ਪ੍ਰਭ ਅਵਰ ਅਵਰ ਕਿਛ ਕੀਜੈ ਸਭ ਬਾਤ ਸਿਗਾਰ ਫੋਕਟ ਫੋਕਟਈਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਹੜੀ ਇਸਤਰੀ ਉਹਦਾ ਪਤੀ ਤਾਂ ਉਹਨੂੰ ਹੋਰ ਆਖੇ ਤੇ ਇਸਤਰੀ ਕੁਝ ਅੱਗੋਂ ਹੋਰ ਆਖੀ ਜਾਵੇ, ਹੋਰ ਹੀ ਜਵਾਬ ਦੇਵੇ, ਉਹਦੇ ਹਾਰ ਸ਼ਿੰਗਾਰ ਸਾਰੇ ਨਿਸਫਲ ਹੋ ਜਾਂਦੇ ਨੇ ਜਿਹੜੀ ਪਤੀ ਦੀ ਆਗਿਆ ਨਾ ਮੰਨੇ। ਕਹੇ ਪ੍ਰਭ ਅਵਰ ਅਵਰ ਕਿਸ ਕੀਜੈ, ਇਸੇ ਤਰ੍ਹਾਂ ਵਾਹਿਗੁਰੂ ਪਰਮੇਸ਼ਰ ਪਤੀ ਤਾਂ ਹੋਰ ਗੱਲ ਕਹਿੰਦਾ ਹੈ ਤੇ ਇਹ ਜੀਵ ਅਵਰ ਕਿਸ ਕੀਜੈ, ਇਹ ਕੁਛ ਹੋਰ ਹੀ ਅੱਗੋਂ ਜਵਾਬ ਦੇ ਹੀ ਜਾਂਦਾ। ਪਰਮੇਸ਼ਰ ਪਤੀ ਕੁਝ ਹੋਰ ਕਹਿੰਦਾ ਹੈ ਤੇ ਪਰ ਜੀਵ ਇਸਤਰੀ ਅੱਗੋਂ ਕੁਛ ਹੋਰ ਹੀ ਆਖੀ ਜਾਂਦੀ, ਹੋਰ ਹੀ ਉਲਟਾ ਪੁਲਟਾ ਜਵਾਬ ਦੇ ਜਾਂਦੀ ਹੈ। ਸਭ ਬਾਤ ਸਿਗਾਰ ਫੋਕਟ ਫੋਕ ਟਈਆ। ਇਸੇ ਲਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਉਸ ਜੀਵ ਰੂਪ ਇਸਤਰੀ ਦੇ ਸਾਰੇ ਕੀਤੇ ਹਾਰ ਸ਼ਿੰਗਾਰ ਬਾਤ ਬੇਅਰਥ ਨੇ, ਫੋਕਟ ਫੋਕ ਟਈਆ। ਅੱਜ ਜਿਵੇਂ ਕਹਿੰਦੇ ਆਪਾਂ ਉਹ ਧਾਨ ਛੱਡ ਲੈਂਦੇ ਹਾਂ ਤੇ ਪਰਾਲੀ ਰਹਿ ਜਾਂਦੀ ਹੈ, ਤੇ ਜਾਂ ਗੰਨੇ ਵਿੱਚੋਂ ਰਸ ਕੱਢ ਲੈਂਦੇ ਹਾਂ ਪਿੱਛੇ ਉਹ ਕੱਲੀ ਉਹ ਜਿਹੜੀ ਉਹ ਰਹਿ ਜਾਂਦੀ ਹੈ ਉਹਦਾ ਫੋਗ ਜਿਹਾ, ਤੇ ਇਸੇ ਤਰ੍ਹਾਂ ਫੋਕਟ ਫੋਕ ਟਈਆ ਉਸਦੇ ਕੀਤੇ ਹਾਰ ਸ਼ਿੰਗਾਰ ਸਾਰੇ ਜਿਵੇਂ ਪਰਾਲੀ ਵਾਂਗੂ ਉਹ ਫੋਕੇ, ਤੇ ਜਿਵੇਂ ਗੰਨੇ ਦੀ ਧਾਨਾਂ ਦੀ ਪਰਾਲੀ ਹੁੰਦੀ ਹੈ ਜਾਂ ਜਿਵੇਂ ਉਹ ਗੰਨੇ ਦਾ ਰਸ ਕੱਢ ਲਈ ਉਹ ਪਿੱਛੋਂ ਫੋਗ ਰਹਿ ਜਾਂਦਾ ਹੈ, ਇਸ ਤਰ੍ਹਾਂ ਉਹਦੇ ਵਾਂਗੂ ਉਸਦੇ ਕੀਤੇ ਹਾਰ ਸ਼ਿੰਗਾਰ ਸਾਰੇ ਨਿਸਫਲ ਹੀ ਨਿਸਫਲ ਹੁੰਦੇ ਹਨ।
ਜਿਉ ਸਿਗਾਰ ਮਿਲਣ ਕਹਿਤਾਈ ਪ੍ਰਭ ਲਿਓ ਸੁਹਾਗਨ ਥੂਕ ਮੁਖ ਪਈਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਹੜੀ ਜੀਵ ਰੂਪ ਮਨਮੁਖ ਜੀਵ ਰੂਪ ਇਸਤਰੀ ਹੈ, ਹਾਰ ਸ਼ਿੰਗਾਰ ਤਾਂ ਉਹਨੇ ਵੀ ਇਸ ਲਈ ਕੀਤਾ ਸੀ ਵੀ ਮੈਂ ਵਾਹਿਗੁਰੂ ਪਰਮੇਸ਼ਰ ਨੂੰ ਮਿਲ ਸਕਾਂ। ਹਰ ਇਸਤਰੀ ਦਾ ਸ਼ਿੰਗਾਰ ਪਤੀ ਨੂੰ ਖੁਸ਼ ਕਰਨ ਵਾਸਤੇ ਹੁੰਦਾ, ਜੇ ਪਤੀ ਖੁਸ਼ ਨਹੀਂ ਉਹਦਾ ਹਾਰ ਸ਼ਿੰਗਾਰ ਕਿਸੇ ਅਰਥ ਨਹੀਂ ਹੁੰਦਾ। ਇਸੇ ਲਈ ਹਜ਼ੂਰ ਫਰਮਾਉਂਦੇ ਨੇ ਕਿ ਉਹ ਸਿਗਾਰ ਮਿਲਣ ਕਹਿ ਤਾਈ ਮਨਮੁਖ ਜੀਵ ਰੂਪ ਇਸਤਰੀ ਨੇ ਵੀ ਪਰਮੇਸ਼ਰ ਪਤੀ ਨੂੰ ਮਿਲਣ ਵਾਸਤੇ ਹੀ ਤੇ ਹਾਰ ਸ਼ਿੰਗਾਰ ਕੀਤਾ ਸੀ, ਕੋਈ ਦੈਵੀ ਸਾਧਨ ਤੇ ਹੋਰ ਦੈਵੀ ਚਿੰਨ ਧਾਰਨ ਕੀਤੇ ਸਨ। ਪ੍ਰਭ ਲਿਓ ਸੁਹਾਗਨ, ਪਰ ਸੁਹਾਗਣ ਨੇ ਤਾਂ ਪਰਮੇਸ਼ਰ ਪਤੀ ਨੂੰ ਪ੍ਰਾਪਤ ਕਰ ਲਿਆ ਤੇ ਜਿਹੜੀ ਦੁਹਾਗਣ ਸੀ ਥੂਕ ਮੁਖ ਪਈਆ ਉਹਦੇ ਮੂੰਹ ਉੱਤੇ ਤਾਂ ਥੁੱਕਾਂ ਹੀ ਪਈਆਂ, ਉਹਨੂੰ ਤੇ ਲਾਹਣ ਤਾਂ ਹੀ ਪਈਆਂ, ਕਿਉਂਕਿ ਜਿਹੜੀ ਇਸਤਰੀ ਦਾ ਪਤੀ ਨਾਲ ਪਿਆਰ ਨਾ ਹੋਵੇ ਉਹ ਜਿੰਨੇ ਮਰਜ਼ੀ ਹਾਰ ਸ਼ਿੰਗਾਰ ਕਰ ਲਵੇ ਪਰ ਜਦੋਂ ਉਹ ਆਪਣੇ ਪਤੀ ਦੇ ਸਾਹਮਣੇ ਜਾਵੇਗੀ ਤੇ ਉਹ ਕਹਿੰਦਾ ਮੈਂ ਤੇ ਤੇਰੇ ਵੱਲ ਥੁੱਕਦਾ ਵੀ ਨਹੀਂ, ਤੂੰ ਇੱਥੇ ਕੀ ਲੈਣ ਆਈ ਹੈ, ਉਹਦੇ ਮੂੰਹ ਉੱਤੇ ਥੁੱਕਾਂ ਹੀ ਪੈਂਦੀਆਂ, ਲਾਹਣ ਤਾਂ ਪੈਂਦੀਆਂ ਨੇ, ਫਟਕਾਰਾਂ ਮਿਲਦੀਆਂ ਨੇ, ਤੇ ਜਿਹੜੀਆਂ ਸੁਹਾਗਵੰਤੀਆਂ ਨੇ ਰੱਬ ਦੇ ਪਿਆਰ ਵਾਲੀਆਂ ਸਖੀਆਂ ਨੇ ਉਹਨਾਂ ਨੂੰ ਪਰਮੇਸ਼ਰ ਪਤੀ ਮਿਲਦਾ ਹੈ।
ਹਮ ਚੇਰੀ ਤੂੰ ਅਗਮ ਗੁਸਾਈ ਕਿਆ ਹਮ ਕਰੇ ਤੇਰੇ ਵਸ ਪਈਆ।
ਹੇ ਵਾਹਿਗੁਰੂ, ਤੂੰ ਤੇ ਅਗਮ ਮਨ ਦੀ ਗਮਤਾ ਤੋਂ ਪਰੇ ਗੁਸਾਈ ਪ੍ਰਿਥਵੀ ਦਾ ਮਾਲਕ ਹੈ, ਆਪ ਦੀਨ ਦੁਨੀਆਂ ਦਾ ਮਾਲਕ ਹੈ, ਅਸੀਂ ਤੇਰੀਆਂ ਦਾਸੀਆਂ ਹਾਂ। ਚੇਰੀ ਦਾ ਅਰਥ ਹੈ ਦਾਸੀ। ਹਮ ਚੇਰੀ ਤੂੰ ਅਗਮ ਗੁਸਾਈ, ਹੇ ਵਾਹਿਗੁਰੂ ਤੂੰ ਅਗਮ ਗੁਸਾਈ ਹੈ, ਗਮਤਾ ਤੋਂ ਪਰੇ ਸਾਰੀ ਧਰਤੀ ਦਾ ਮਾਲਕ ਹੈ ਤੇ ਮੈਂ ਤੇਰੀ ਦਾਸੀ ਹਾਂ। ਕਿਆ ਹਮ ਕਰਾਂ ਤੇਰੇ ਵਸ ਪਈਆ, ਹੇ ਵਾਹਿਗੁਰੂ ਅਸੀਂ ਦਾਸੀਆਂ ਤੇਰੇ ਵਸ ਪਈਆਂ ਹੋਈਆਂ ਹਾਂ, ਦੱਸੋ ਅਸੀਂ ਕੀ ਕਰ ਸਕਦੀਆਂ, ਸਾਡੇ ਆਪਣੇ ਹੱਥ ਵਸ ਕੁਝ ਵੀ ਨਹੀਂ ਹੈ।
ਦਇਆ ਦੀਨ ਕਰੋ ਰੱਖ ਲੇਵੋ ਨਾਨਕ ਹਰ ਗੁਰ ਸਰਣ ਸਮਈਆ।
ਹੁਣ ਬੇਨਤੀ ਕਰਨੀ ਹੈ, ਹੇ ਵਾਹਿਗੁਰੂ ਜੀ ਦਇਆ ਦੀਨ ਕਰੋ ਰੱਖ ਲਿਓ, ਤੁਸੀਂ ਸਾਡੇ ਗਰੀਬਾਂ ਤੇ ਦਇਆ ਕਰੋ, ਸਾਡੇ ਗਰੀਬਾਂ ਤੇ ਮਿਹਰ ਕਰੋ, ਰੱਖ ਲਿਓ ਸਾਨੂੰ, ਰੱਖ ਲਓ ਸ਼ਰਨ ਵਿੱਚ। ਨਾਨਕ ਹਰ ਗੁਰ ਸਰਣ ਸਮਈਆ, ਹੇ ਵਾਹਿਗੁਰੂ ਜੀ ਅਸੀਂ ਗੁਰੂ ਦੇ ਸ਼ਰਨ ਵਿੱਚ ਹਮੇਸ਼ਾ ਲਈ ਸਮਾਏ ਰਹੀਏ, ਇਹ ਸਾਡੇ ਤੇ ਕਿਰਪਾ ਕਰੋ, ਕਿਉਂਕਿ ਜਿਹੜਾ ਮਨੁੱਖ ਗੁਰੂ ਦੀ ਸ਼ਰਨ ਵਿੱਚ ਆ ਜਾਂਦਾ ਤੇ ਫਿਰ ਉਹਦਾ ਵਾਹਿਗੁਰੂ ਦੇ ਨਾਲ ਮਿਲਾਪ ਹੋ ਜਾਂਦਾ, ਤੇ ਜਿਹੜੀ ਇਸਤਰੀ ਵਿਚੋਲੇ ਦੇ ਕੋਲ ਚਲੀ ਜਾਵੇ ਉਹ ਫਿਰ ਵੀ ਵਿਛੜੀ ਦਾ ਮਿਲਾਪ ਕਰਵਾ ਦਿੰਦਾ। ਜਦੋਂ ਕਿਸੇ ਦਾ ਕੋਈ ਮਾੜਾ ਮੋਟਾ ਝਗੜਾ ਹੁੰਦਾ ਕਹਿੰਦੇ ਹੁਣ ਵਿਚੋਲੇ ਨੂੰ ਲਿਆ ਉਹ ਗੱਲਬਾਤ ਕਰੇ, ਉਹ ਸਮਝਾਵੇ, ਸਤਿਗੁਰੂ ਦਰਗਾਹੀ ਵਿਚੋਲੇ ਨੇ। ਇਸੇ ਲਈ ਸਤਿਗੁਰੂ ਕਹਿੰਦੇ ਨੇ ਹੇ ਵਾਹਿਗੁਰੂ ਜੀ ਤੁਸੀਂ ਸਾਡੇ ਗਰੀਬਾਂ ਤੇ ਦਇਆ ਕਰੋ, ਸਾਨੂੰ ਰੱਖ ਲਓ, ਤੇ ਤੁਸੀਂ ਸਾਨੂੰ ਗੁਰੂ ਦੀ ਸ਼ਰਨ ਦੇ ਵਿੱਚ ਹਮੇਸ਼ਾ ਲਈ ਸਮਾਈ ਬਖਸ਼ੋ ਤੇ ਅਸੀਂ ਗੁਰੂ ਦੀ ਸੇਵਾ ਕਰਕੇ ਗੁਰੂ ਦੀਆਂ ਖੁਸ਼ੀਆਂ ਲੈ ਕੇ ਫਿਰ ਤੁਹਾਨੂੰ ਮਿਲ ਸਕਦੇ ਹਾਂ।
ਬਿਲਾਵਲ ਮਹੱਲਾ ਚੌਥਾ। ਮੈਂ ਮਨ ਤਨ ਪ੍ਰੇਮ ਅਗਮ ਠਾਕੁਰ ਕਾ ਖਿਨ ਖਿਨ ਸਰਦਾ ਮਨ ਬਹੁਤ ਉਠਈਆ।
ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ। ਹੁਣ ਅੱਗੇ ਛੇਵੀਂ ਅਸ਼ਟਪਦੀ ਹੈ, ਇਹਦੇ ਵਿੱਚ ਵੀ ਉੱਤਮ ਸਖੀ ਤੇ ਮੱਧਮ ਸਖੀ ਦੇ ਸੰਵਾਦ ਵਿੱਚ ਹੀ ਉਪਦੇਸ਼ ਚੱਲ ਰਿਹਾ ਹੈ। ਮਿਲ ਮਿਲ ਸਖੀ ਹਰ ਕਥਾ ਸੁਣਾਈਆ, ਸਤਿਗੁਰ ਦਇਆ ਕਰੇ ਪ੍ਰਭ ਮੇਲੇ, ਮੈਂ ਤਿਸ ਆਗੈ ਸਿਰ ਕੱਟ ਕੱਟ ਪਈਆ। ਰਹਾਉ ਮਿਲ ਮਿਲ ਸਖੀ, ਹੇ ਸਖੀ ਚੱਲ ਮਿਲ, ਉੱਠ ਕੇ ਮਿਲ, ਹਰ ਕਥਾ ਸੁਣਾਈਆ ਤੇ ਆਪਾਂ ਸਤਿਗੁਰੂ ਦੇ ਕੋਲ ਜਾ ਕੇ ਵਾਹਿਗੁਰੂ ਦੀ ਕਥਾ ਸੁਣੀਏ। ਮਿਲ ਮਿਲ, ਜਿਵੇਂ ਆਪਾਂ ਕਹਿੰਦੇ ਹਾਂ ਵੀ ਚੰਗਾ ਆ ਕੇ ਮਿਲ, ਕਿਹਨੂੰ ਮਿਲਣਾ? ਸੰਗਤ ਨੂੰ ਮਿਲਣਾ, ਗੁਰੂ ਨੂੰ ਮਿਲਣਾ, ਗੁਰਮੁਖਾਂ ਨੂੰ ਮਿਲਣਾ। ਮਿਲ ਮਿਲ ਸਖੀ, ਹੇ ਸਖੀ ਤੂੰ ਹੋਰ ਸਖੀਆਂ ਨਾਲ ਮਿਲ, ਹੋਰ ਗੁਰਮੁਖਾਂ ਦੇ ਨਾਲ ਮਿਲ ਤੇ ਆਪਾਂ ਸਤਸੰਗਤ ਵਿੱਚ ਜਾ ਕੇ ਵਾਹਿਗੁਰੂ ਦੀ ਕਥਾ ਸੁਣੀਏ। ਸਤਿਗੁਰ ਦਇਆ ਕਰੇ ਪ੍ਰਭ ਮੇਲੇ, ਜਦੋਂ ਆਪਾਂ ਸੰਗਤ ਵਿੱਚ ਜਾਵਾਂਗੇ ਸਤਿਗੁਰੂ ਮਿਹਰ ਕਰੇਗਾ ਤੇ ਸਾਨੂੰ ਵਾਹਿਗੁਰੂ ਪਰਮੇਸ਼ਰ ਦੇ ਨਾਲ ਮਿਲਾ ਦੇਵੇਗਾ। ਸਤਿਗੁਰ ਦਇਆ ਕਰੇ ਪ੍ਰਭ ਮੇਲੇ, ਕਿਉਂਕਿ ਸਤਿਗੁਰੂ ਦਰਗਾਹੀ ਵਿਚੋਲਾ, ਉਹ ਕਿਰਪਾ ਕਰਕੇ ਸਾਨੂੰ ਵਾਹਿਗੁਰੂ ਦੇ ਨਾਲ ਮੇਲ ਦੇਵੇਗਾ। ਮੈਂ ਤਿਸ ਆਗਿਆ ਸਿਰ ਕੱਟ ਕੱਟ ਪਈਆ, ਮੈਂ ਉਸ ਗੁਰੂ ਦੇ ਅੱਗੇ ਆਪਣਾ ਸਿਰ ਕੱਟ ਕੱਟ ਕੇ ਪਈਆ ਦਾ ਅਰਥ ਉਹਦੇ ਚਰਨਾਂ ਦੇ ਵਿੱਚ ਭੇਟ ਕਰਦਾ ਹਾਂ। ਮੈਂ ਆਪਣਾ ਸਿਰ ਵੱਢ ਵੱਢ ਕੇ ਉਹ ਸਤਿਗੁਰੂ ਦੇ ਚਰਨਾਂ ਦੇ ਵਿੱਚ ਅਰਪਣ ਕਰਦਾ ਹਾਂ, ਜਿਸ ਦੀ ਕਿਰਪਾ ਨਾਲ ਵਾਹਿਗੁਰੂ ਦੇ ਨਾਲ ਮਿਲਾਪ ਹੁੰਦਾ। ਲੋ ਹੁਣ ਆਰੰਭ ਤੋਂ ਸਤਿਗੁਰੂ ਜੀ ਫਰਮਾਉਂਦੇ ਹਨ।
ਮੈਂ ਮਨ ਤਨ ਪ੍ਰੇਮ ਅਗਮ ਠਾਕੁਰ ਕਾ ਖਿਨ ਖਿਨ ਸਰਦਾ ਮਨ ਬਹੁਤ ਉਠਈਆ।
ਲੋ ਮੇਰੇ ਮਨ ਤੇ ਤਨ ਸਰੀਰ ਦੇ ਵਿੱਚ ਉਸ ਮਨ ਦੀ ਗਮਤਾ ਤੋਂ ਪਰੇ ਜੋ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ ਉਹਦਾ ਪ੍ਰੇਮ ਜਾਗ ਪਿਆ ਹੈ। ਖਿਨ ਖਿਨ ਸਰਦਾ ਮਨ ਬਹੁਤ ਉਠਈਆ। ਹੁਣ ਸਾਡੇ ਮਨ ਨੇ ਖਿਨ ਖਿਨ ਕਾਲ ਵਾਹਿਗੁਰੂ ਦੀ ਬਹੁਤੀ ਸ਼ਰਧਾ ਨੂੰ ਪੈਦਾ ਕਰ ਲਿਆ ਹੈ।
ਗੁਰ ਦੇਖੇ ਸ਼ਰਧਾ ਮਨ ਪੂਰੀ, ਜੋ ਚਾਤਰਕ ਪ੍ਰਿਉ ਪ੍ਰਿਉ ਬੂੰਦ ਮੁਖ ਪਈਆ।
ਲੋ ਹੁਣ ਜਦੋਂ ਅਸੀਂ ਜਾ ਕੇ ਸਤਿਗੁਰੂ ਦੇ ਦਰਸ਼ਨ ਕੀਤੇ ਤੇ ਸਾਡੇ ਮਨ ਦੀ ਸ਼ਰਧਾ ਪੂਰੀ ਹੋ ਗਈ, ਭਾਵ ਸਾਨੂੰ ਵਿਸ਼ਵਾਸ ਬੱਝ ਗਿਆ ਬਈ ਹੁਣ ਗੁਰੂ ਦੀ ਮਿਹਰ ਦੇ ਨਾਲ ਵਾਹਿਗੁਰੂ ਦੇ ਨਾਲ ਮਿਲਾਪ ਜ਼ਰੂਰ ਹੋਵੇਗਾ। ਜਿਉਂ ਚਾਤਰਕ ਪ੍ਰਿਉ ਪ੍ਰਿਉ ਬੂੰਦ ਮੁਖ ਪਈਆ, ਜਿਵੇਂ ਚਾਤਰਕ ਪਪੀਹਾ ਉਹ ਸਾਰੀ ਰਾਤ ਪ੍ਰਿਓ ਪ੍ਰਿਓ ਰੱਟਦਾ ਰਹਿੰਦਾ ਪਰ ਜਦੋਂ ਉਹਦੇ ਮੂੰਹ ਦੇ ਵਿੱਚ ਸ਼ਾਂਤੀ ਬੂੰਦ ਪੈ ਜਾਂਦੀ ਹੈ ਉਸ ਵੇਲੇ ਉਹਨੂੰ ਸ਼ਾਂਤੀ ਮਿਲ ਜਾਂਦੀ ਹੈ। ਇਸੇ ਤਰ੍ਹਾਂ ਸਤਿਗੁਰੂ ਦੇ ਦਰਸ਼ਨ ਕਰਕੇ ਸਾਡੇ ਮਨ ਦੀ ਸ਼ਰਧਾ ਪੂਰੀ ਹੋ ਗਈ ਤੇ ਸਾਡੇ ਮਨ ਨੂੰ ਸ਼ਾਂਤੀ ਮਿਲ ਗਈ ਹੈ।
ਮਿਲ ਮਿਲ ਸਖੀ ਹਰ ਕਥਾ ਸੁਣਈਆ, ਸਤਿਗੁਰ ਦਇਆ ਕਰੇ ਪ੍ਰਭ ਮੇਲੇ, ਮੈਂ ਆ ਗਿਆ ਸਿਰ ਕੱਟ ਕੱਟ ਪਈਆ। ਰਹਾਉ
ਹੇ ਸਖੀ ਚੱਲ ਜਾ ਕੇ ਹੋਰ ਗੁਰਮੁਖਾਂ ਨੂੰ ਮਿਲ, ਸਤਸੰਗਤ ਵਿੱਚ ਮਿਲ ਤੇ ਆਪਾਂ ਗੁਰੂ ਦੇ ਕੋਲ ਜਾ ਕੇ ਵਾਹਿਗੁਰੂ ਦੀ ਕਥਾ ਸੁਣੀਏ। ਸਤਿਗੁਰ ਦਇਆ ਕਰੇ ਪ੍ਰਭ ਮੇਲੇ, ਜਦੋਂ ਸਤਿਗੁਰੂ ਮਿਹਰ ਕਰਦੇ ਨੇ ਫਿਰ ਵਾਹਿਗੁਰੂ ਦੇ ਨਾਲ ਮਿਲਾਪ ਕਰਵਾ ਦਿੰਦੇ। ਮੈਂ ਤਿਸ ਆਗਿਆ ਸਿਰ ਕੱਟ ਕੱਟ ਪਈਆ, ਇਸੇ ਲਈ ਮੈਂ ਉਸ ਗੁਰੂ ਦੇ ਅੱਗੇ ਉਸ ਗੁਰੂ ਦੇ ਚਰਨਾਂ ਦੇ ਵਿੱਚ ਆਪਣੇ ਸਿਰ ਨੂੰ ਕੱਟ ਕੱਟ ਕੇ ਗੁਰੂ ਦੇ ਚਰਨਾਂ ਦੇ ਵਿੱਚ ਭੇਟ ਕਰਦਾ ਹਾਂ।
ਰੋਮ ਰੋਮ ਮਨ ਤਨ ਇੱਕ ਬੇਦਨ, ਮੈਂ ਪ੍ਰਭ ਦੇਖੇ ਬਿਨ ਨੀਂਦ ਨਾ ਪਈਆ।
ਰਹਾਉ ਬਿਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਉਤਕਟ ਜਗਿਆਸਾ ਦਾ ਵਰਣਨ ਕਰਦੇ ਹਨ। ਮੇਰੇ ਰੋਮ ਰੋਮ ਦੇ ਵਿੱਚ ਤੇ ਮੇਰੇ ਮਨ ਤਨ ਦੇ ਵਿੱਚ ਇੱਕੋ ਹੀ ਪੀੜਾ ਹੈ, ਉਹ ਕੀ ਹੈ? ਵਾਹਿਗੁਰੂ ਦੇ ਪ੍ਰੇਮ ਦੀ ਪੀੜਾ। ਮੈਂ ਪ੍ਰਭ ਦੇਖੇ ਬਿਨ ਨੀਂਦ ਨਾ ਪਈਆ, ਬਈ ਮੈਨੂੰ ਉਸ ਵਾਹਿਗੁਰੂ ਦੇ ਦਰਸ਼ਨ ਕੀਤੇ ਬਗੈਰ ਨੀਂਦ ਨਹੀਂ ਪ੍ਰਾਪਤ ਹੁੰਦੀ। ਉਸ ਵਾਹਿਗੁਰੂ ਦੇ ਦੇਖੇ ਤੋਂ ਬਿਨਾਂ ਮੇਰੇ ਮਨ ਨੂੰ ਚੈਨ ਨਹੀਂ ਮਿਲਦਾ ਤੇ ਨਾ ਹੀ ਮੇਰੇ ਮਨ ਨੂੰ ਸ਼ਾਂਤੀ ਦੀ ਸਮਾਧੀ ਦੀ ਨੀਂਦ ਹੀ ਪ੍ਰਾਪਤ ਹੁੰਦੀ ਹੈ।
ਵੈਦਕ ਨਾਟਕ ਦੇਖ ਭੁਲਾਨੇ, ਮੈਂ ਹਿਰਦੈ ਮੰਤਨ ਪ੍ਰੇਮ ਪੀਰ ਲਗਈਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਇਹ ਹੁਣ ਗੁਰੂ ਮਹਾਰਾਜ ਦੇ ਇਲਾਜ ਲਈ ਆਏ ਸਨ ਬੀਰਮ ਦਾਸ ਯੋਗੀ ਤੇ ਹਰੀਗਿਰ ਸੰਨਿਆਸੀ, ਇਹਨਾਂ ਨੂੰ ਸਤਿਗੁਰੂ ਆਖਦੇ ਨੇ। ਵੈਦਿਕ ਨਾਟਕ ਦੇਖ ਭੁਲਾਨੇ, ਜਿਹੜੇ ਵੈਦਿਕ ਕਰਨ ਵਾਲੇ ਲੋਕ ਨੇ, ਕੋਈ ਹਕੀਮ ਨੇ, ਕੋਈ ਵੈਦ ਨੇ, ਕੋਈ ਡਾਕਟਰ ਨੇ। ਨਾਟਕ ਦਾ ਅਰਥ ਹੈ ਨਾੜੀ, ਨਬਜ਼। ਦੇਖ ਦੇਖ ਕੇ ਉਹ ਭੁੱਲੇ ਫਿਰਦੇ ਨੇ। ਜਿਹੜੇ ਦੁਨਿਆਵੀ ਵੈਦ ਡਾਕਟਰ ਹਕੀਮ ਨੇ ਉਹ ਨਾੜੀਆਂ ਵੇਖ ਵੇਖ ਕੇ ਭੁੱਲੇ ਫਿਰਦੇ ਨੇ ਵੀ ਇਹਨਾਂ ਨੂੰ ਪਤਾ ਨਹੀਂ ਕਿਹੜਾ ਰੋਗ ਹੈ ਕਿਹੜੀ ਮਰਜ਼ ਹੈ, ਪਰ ਉਹਨਾਂ ਨੂੰ ਅਸਲੀ ਮਰਜ਼ ਦਾ ਪਤਾ ਨਹੀਂ ਲੱਗ ਸਕਿਆ। ਮੈਂ ਹਿਰਦੇ ਮਨ ਤਨ ਪ੍ਰੇਮ ਪੀਰ ਲਗਾਈਆ ਕਿਉਂਕਿ ਮੇਰੇ ਹਿਰਦੇ ਵਿੱਚ ਤਾਂ ਅਤੇ ਮੇਰੇ ਮਨ ਤੇ ਤਨ ਸਰੀਰ ਵਿੱਚ ਉਸ ਪ੍ਰਭੂ ਦੇ ਪ੍ਰੇਮ ਦੀ ਪੀੜਾ ਲੱਗੀ ਹੋਈ ਹੈ। ਇਸ ਨੂੰ ਦੁਨਿਆਵੀ ਕੋਈ ਡਾਕਟਰ ਜਾਂ ਵੈਦ ਹਕੀਮ ਕਿਵੇਂ ਜਾਣ ਸਕਦਾ? ਨਹੀਂ ਜਾਣ ਸਕਦਾ। ਇਸੇ ਲਈ ਉਹ ਤੇ ਬਾਹਰਲੀਆਂ ਨਾੜੀਆਂ ਦੇਖਣ ਦੇ ਵਿੱਚ ਹੀ ਭੁੱਲੇ ਭਟਕੇ ਫਿਰਦੇ ਨੇ ਦੁਨੀਆਂ ਦੇ ਡਾਕਟਰ ਵੈਦ ਹਕੀਮ, ਪਰ ਜਿਨ੍ਹਾਂ ਨੂੰ ਵਾਹਿਗੁਰੂ ਦੇ ਪ੍ਰੇਮ ਦੀ ਪੀੜਾ ਲੱਗੀ ਹੁੰਦੀ ਉਹਦਾ ਕੋਈ ਇਲਾਜ ਕਿਸੇ ਕੋਲ ਨਹੀਂ ਹੈ।
ਹੋ ਖਿਨ ਪਲ ਰਹਿ ਨਾ ਸਕੋ ਬਿਨ ਪ੍ਰੀਤਮ, ਜੋ ਬਿਨ ਅਮਲੈ ਅਮਲੀ ਮਰ ਗਈਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਅਸੀਂ ਉਸ ਵਾਹਿਗੁਰੂ ਪਰਮੇਸ਼ਰ ਤੋਂ ਬਿਨਾਂ, ਉਸ ਪਿਆਰੇ ਪਤੀ ਪਰਮੇਸ਼ਰ ਤੋਂ ਬਿਨਾਂ ਇੱਕ ਪਲ ਤੇ ਇੱਕ ਖਿਨ, ਇੱਕ ਸੈਕਿੰਡ ਵੀ ਅਸੀਂ ਉਸ ਵਾਹਿਗੁਰੂ ਪਰਮੇਸ਼ਰ ਤੋਂ ਬਿਨਾਂ ਨਹੀਂ ਰਹਿ ਸਕਦੇ। ਜਿਉਂ ਬਿਨ ਅਮਲੈ ਅਮਲੀ ਮਰ ਗਈ ਆ, ਸਾਡਾ ਉਸ ਵਾਹਿਗੁਰੂ ਦੇ ਨਾਲ ਇੰਨਾ ਪਿਆਰ ਹੋ ਗਿਆ ਹੈ ਜਿਵੇਂ ਅਮਲੀ ਅਮਲ ਤੋਂ ਬਿਨਾਂ ਮਰ ਜਾਂਦਾ ਹੈ, ਮਰ ਗਿਆ ਹੈ। ਤੇ ਇਸੇ ਤਰ੍ਹਾਂ ਅਸੀਂ ਵੀ ਉਸ ਵਾਹਿਗੁਰੂ ਪਰਮੇਸ਼ਰ ਦੇ ਵਿਛੋੜੇ ਨੂੰ ਝੱਲ ਨਹੀਂ ਸਕਦੇ। ਜਿਵੇਂ ਅਮਲੀ ਅਮਲ ਤੋਂ ਬਿਨਾਂ ਮਰ ਜਾਂਦਾ ਹੈ, ਅਸੀਂ ਵੀ ਵਾਹਿਗੁਰੂ ਤੋਂ ਬਿਨਾਂ ਜੀ ਨਹੀਂ ਸਕਦੇ।
ਜਿਨ ਕੋ ਪਿਆਸ ਹੋਏ ਪ੍ਰਭ ਕੇਰੀ, ਤਿਨ ਅਵਰ ਨਾ ਪਾਵੇ ਬਿਨ ਹਰ ਕੋ ਦੁਇਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਅਸਲੀ ਵਾਹਿਗੁਰੂ ਦੇ ਪ੍ਰੇਮੀਆਂ ਦੀ ਅਵਸਥਾ ਦੱਸਦੇ ਹਨ। ਜਿਨ ਕੋ ਪਿਆਸ ਹੋਏ ਪ੍ਰਭ ਕੇਰੀ, ਜਿਨ੍ਹਾਂ ਨੂੰ ਕੇਵਲ ਉਸ ਵਾਹਿਗੁਰੂ ਦੇ ਮਿਲਣ ਦੀ ਪਿਆਸ ਜਿਗਿਆਸਾ ਪੈਦਾ ਹੋ ਜਾਂਦੀ ਹੈ, ਤਿਨ ਅਵਰ ਨਾ ਪਾਵੇ ਬਿਨ ਹਰ ਕੋ ਦੁਇਆ, ਉਹਨਾਂ ਨੂੰ ਉਸ ਵਾਹਿਗੁਰੂ ਪਰਮੇਸ਼ਰ ਤੋਂ ਬਿਨਾਂ ਹੋਰ ਕੋਈ ਦੂਜੀ ਚੀਜ਼ ਚੰਗੀ ਹੀ ਨਹੀਂ ਲੱਗਦੀ। ਜਿਨ੍ਹਾਂ ਦਾ ਉਸ ਵਾਹਿਗੁਰੂ ਦੇ ਨਾਲ ਸੱਚਾ ਸੁੱਚਾ ਪਿਆਰ ਲੱਗ ਜਾਂਦਾ ਹੈ, ਉਸ ਵਾਹਿਗੁਰੂ ਤੋਂ ਬਿਨਾਂ ਉਹਨਾਂ ਨੂੰ ਹੋਰ ਕੋਈ ਦੂਜੀ ਚੀਜ਼ ਮਨ ਨੂੰ ਚੰਗੀ ਹੀ ਨਹੀਂ ਲੱਗਦੀ। ਤੇ ਉਹਨਾਂ ਨੂੰ ਵਾਹਿਗੁਰੂ ਦੇ ਨਾਲ ਹੀ ਇੰਨਾ ਪਿਆਰ ਹੁੰਦਾ ਜਿਵੇਂ ਅਮਲੀ ਆਦਮੀ ਨੂੰ ਜੇ ਅਮਲ ਨਾ ਮਿਲੇ, ਚਾਹੇ ਉਹਨੂੰ ਜਿੰਨੀਆਂ ਮਰਜ਼ੀ ਮਠਿਆਈਆਂ ਪਕਵਾਨ ਹੋਰ ਪਦਾਰਥ ਲਿਆ ਕੇ ਉਹਨੂੰ ਛਕਾ ਦੇ, ਉਹਦੇ ਮਨ ਨੂੰ ਚੈਨ ਨਹੀਂ ਮਿਲਦਾ। ਇਸੇ ਤਰ੍ਹਾਂ ਸਤਿਗੁਰੂ ਮਹਾਰਾਜ ਨੇ ਇੱਕ ਉਦਾਹਰਣ ਦਿੱਤੀ ਹੈ, ਜਿਵੇਂ ਅਮਲੀ ਨੂੰ ਅਮਲ ਤੋਂ ਬਿਨਾਂ ਨਹੀਂ ਹੋਰ ਕੁਛ ਚੰਗਾ ਲੱਗਦਾ, ਇਉਂ ਜਿਨ੍ਹਾਂ ਦਾ ਵਾਹਿਗੁਰੂ ਦੇ ਨਾਲ ਪਿਆਰ ਹੋ ਜਾਂਦਾ ਉਹਨਾਂ ਨੂੰ ਵੀ ਉਸ ਤੋਂ ਬਿਨਾਂ ਹੋਰ ਕੋਈ ਦੂਜੀ ਚੀਜ਼ ਮਨ ਨੂੰ ਚੰਗੀ ਨਹੀਂ ਲੱਗਦੀ।
ਕੋਈ ਆਨ ਆਨ ਮੇਰਾ ਪ੍ਰਭੂ ਮਿਲਾਵੇ, ਹੋ ਤਿਸ ਵਿਟੋਂ ਬਲ ਬਲ ਘੁੰਮ ਗਈਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹਾਂ ਕੋਈ ਹਲਕਾਰਾ ਕੋਈ ਵਿਚੋਲਾ ਆ ਕੇ ਤੇ ਜੇ ਮੈਨੂੰ ਮੇਰਾ ਪ੍ਰਭੂ ਮਿਲਾਵੇ, ਜੇ ਮੈਨੂੰ ਮੇਰਾ ਮਾਲਕ ਵਾਹਿਗੁਰੂ ਪਰਮੇਸ਼ਰ ਪਤੀ ਮਿਲਾ ਦੇਵੇ, ਹਾਂ ਤਿਸ ਵਿਟੋਂ ਬਲ ਬਲ ਘੁੰਮ ਗਈਆ, ਤੇ ਮੈਂ ਉਸ ਵਿਚੋਲੇ ਤੋਂ ਮਨ ਕਰਕੇ ਬਾਣੀ ਕਰਕੇ ਸਰੀਰ ਕਰਕੇ ਮੈਂ ਉਸ ਤੋਂ ਕੁਰਬਾਨ ਜਾਨੀ ਹਾਂ।
ਅਨੇਕ ਜਨਮ ਕੇ ਵਿਛੜੇ ਜਨ ਮੇਲੇ, ਜਾਂ ਸਤ ਸਤ ਸਤਿਗੁਰ ਸਰਣ ਪਵਈਆ।
ਫਿਰ ਕਿਵੇਂ ਤੁਹਾਡਾ ਮਿਲਾਪ ਹੋਇਆ, ਕੋਈ ਭੁਲੇਖਾ ਨਾ ਰਹਿ ਜਾਵੇ, ਕਿਉਂਕਿ ਬਹੁਤੇ ਲੋਕ ਕਈਓ ਸੰਤ ਮਹਾਤਮਾ ਸਾਧੂਆਂ ਦੇ ਪਿੱਛੇ ਤੁਰੇ ਫਿਰਦੇ ਨੇ ਵੀ ਸਾਨੂੰ ਦੱਸੋ ਰੱਬ ਦੇ ਨਾਲ ਕਿਵੇਂ ਮਿਲਾਪ ਹੁੰਦਾ, ਪਰ ਸਤਿਗੁਰੂ ਕਹਿੰਦੇ ਨੇ ਅਸਲੀ ਵਿਚੋਲੇ ਸਤਿਗੁਰੂ ਨੇ, ਉਹਨਾਂ ਦੇ ਚਰਨਾਂ ਵਿੱਚ ਅਰਦਾਸ ਕਰੋ ਜਾ ਕੇ, ਤੇ ਜਿਹੜੇ ਗੁਰਸਿੱਖ ਸਾਧੂ ਨੇ ਉਹ ਤੇ ਗੁਰੂ ਦੇ ਨਾਲ ਜੋੜ ਸਕਦੇ ਹੈ, ਤੇ ਰੱਬ ਦੇ ਨਾਲ ਮਿਲਾਪ ਗੁਰੂ ਨੇ ਕਰਵਾਉਣਾ ਹੈ। ਇਸ ਲਈ ਗੁਰੂ ਦੇ ਅੱਗੇ ਬੇਨਤੀ ਕਰਨੀ ਯੋਗ ਹੈ, ਅਨੇਕ ਜਨਮ ਕੇ ਵਿਛੜੇ ਜਨ ਮੇਲੇ ਜਾਂ ਸਤ ਸਤ ਸਤਿਗੁਰ ਸਰਨ ਪਵਈਆ, ਵੀ ਜਦੋਂ ਅਸੀਂ ਸਤ ਨਿਸ਼ਚੇ ਕਰਕੇ, ਤੇ ਸਤ ਦਾ ਅਰਥ ਹੈ ਸਦਭਾਵਨਾ ਦੇ ਨਾਲ, ਸੱਚੇ ਸਤਿਗੁਰੂ ਦੀ ਸ਼ਰਨ ਵਿੱਚ ਜਾ ਕੇ ਪੈ ਗਏ, ਤੇ ਅਨੇਕਾਂ ਜਨਮਾਂ ਦੇ ਵਿਛੜੇ ਹੋਏ ਦਾਸ ਸਤਿਗੁਰੂ ਨੇ ਵਾਹਿਗੁਰੂ ਦੇ ਨਾਲ ਮੇਲ ਦਿੱਤੇ। ਜੈਸਾ ਸਤਿਗੁਰ ਸੁਣੀਦਾ ਤੈਸੋ ਹੀ ਮੈਂ ਡੀਠ, ਵਿਛੜਿਆ ਮੇਲੇ ਪ੍ਰਭੂ ਹਰ ਦਰਗਹਿ ਕਾਬਾ ਸੀਠ। ਭਾਈ ਜਦੋਂ ਮਨ ਬਾਣੀ ਸਰੀਰ ਕਰਕੇ ਤੇ ਸੱਚੇ ਸਤਿਗੁਰੂ ਦੀ ਸ਼ਰਨ ਵਿੱਚ ਜਾ ਕੇ ਪੈ ਗਏ, ਤੇ ਜਨਮਾਂ ਜਨਮਾਂ ਦੇ ਅਨੇਕਾਂ ਜਨਮਾਂ ਦੇ ਵਿਛੜੇ ਦਾਸ ਵਾਹਿਗੁਰੂ ਦੇ ਨਾਲ ਮੇਲ ਦਿੱਤੇ।
ਸੇਜ ਏਕੋ ਪ੍ਰਭ ਠਾਕੁਰ, ਮਹਿਲ ਨਾ ਪਾਵੇ ਮਨਮੁਖ ਪਰਮਈਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਇੱਕ ਬੜੀ ਦਿਲਚਸਪ ਗੱਲ ਹੈ, ਸੇਜਾ ਵੀ ਇੱਕੋ ਹੈ, ਉਸੇ ਸੇਜਾ ਤੇ ਜੀਵ ਵਿਸਰੀ ਹੈ, ਉਸੇ ਸੇਜਾ ਤੇ ਉਹ ਅਕਾਲ ਪੁਰਖ ਵਾਹਿਗੁਰੂ ਵਸ ਰਿਹਾ ਹੈ, ਮਹਿਲ ਨਾ ਪਾਵੇ, ਪਰ ਇਹ ਜੀਵ ਰੂਪ ਇਸਤਰੀ ਉਸ ਪਤੀ ਦੇ ਮਹਿਲ ਸਰੂਪ ਨੂੰ ਨਹੀਂ ਪ੍ਰਾਪਤ ਕਰ ਸਕਦੀ। ਮਨਮੁਖ ਪਰਮਈਆ, ਇਹਦਾ ਕੀ ਕਾਰਨ ਹੈ? ਜਿਹੜੀ ਮਨਮੁਖ ਜੀਵ ਰੂਪ ਇਸਤਰੀ ਹੈ ਉਹ ਭਰਮ ਦੇ ਵਿੱਚ ਪਈ ਹੋਈ ਹੈ, ਮੋਹ ਮਾਇਆ ਦੀ ਨੀਂਦ ਵਿੱਚ ਸੁੱਤੀ ਪਈ ਹੈ। ਸੇਜਾ ਵੀ ਇੱਕੋ ਹੈ, ਅੰਤਕਰਨ ਰੂਪੀ ਸੇਜਾ ਵੀ ਇੱਕ ਹੈ, ਉਹਦੇ ਉੱਤੇ ਜੀਵ ਵਸ ਰਿਹਾ, ਉਹਦੇ ਉੱਤੇ ਪਰਮਾਤਮਾ ਪਤੀ ਵੀ ਵਸ ਰਿਹਾ ਹੈ, ਪਰ ਇਹਦੇ ਵਿੱਚ ਭਰਮ ਦੀ ਇੱਕ ਕਨਾਤ ਤਣੀ ਹੋਈ ਹੈ, ਜਿਸ ਦਾ ਸਦਕਾ ਜੀਵ ਰੂਪ ਇਸਤਰੀ ਵਾਹਿਗੁਰੂ ਦੇ ਮਹਿਲ ਸਰੂਪ ਨੂੰ ਉਹਦੇ ਘਰ ਨੂੰ ਨਹੀਂ ਪ੍ਰਾਪਤ ਕਰ ਸਕਦੇ।
ਗੁਰ ਗੁਰ ਕਰਤ ਸਰਣ ਜੇ ਆਵੈ ਪ੍ਰਭ ਆਏ ਮਿਲੈ ਖਿਨ ਢੀਲ ਨਾ ਪਈਆ।
ਜੇ ਜੀਵ ਰੂਪ ਇਸਤਰੀ ਗੁਰੂ ਗੁਰੂ ਕਰਕੇ ਗੁਰੂ ਦੀ ਸ਼ਰਨ ਵਿੱਚ ਆ ਕੇ ਪੈ ਜਾਵੇ ਤੇ ਫਿਰ ਵਾਹਿਗੁਰੂ ਆਪਣੇ ਆਪ ਹੀ ਆ ਕੇ ਇਸ ਨੂੰ ਮਿਲ ਪੈਂਦਾ, ਖਿਨ ਢੀਲ ਨਾ ਪਈਆ, ਖਿਨ ਮਾਤਰ ਵੀ ਢਿੱਲ ਨਹੀਂ ਪੈਂਦੀ। ਵਾਹਿਗੁਰੂ ਭੋਰਾ ਵੀ ਢਿੱਲ ਮੱਠ ਨਹੀਂ ਕਰਦਾ, ਆਲਸ ਨਹੀਂ ਕਰਦਾ, ਜਦੋਂ ਜੀਵ ਗੁਰੂ ਦੀ ਸ਼ਰਨ ਵਿੱਚ ਜਾ ਕੇ ਪੈ ਜਾਵੇ। ਗੁਰੂ ਗੁਰ ਕਰ ਸ਼ਰਨ ਜੀ ਆਵੇ, ਜਿਹੜਾ ਤਨ ਸਤਿਗੁਰੂ ਕਹਿ ਕੇ ਗੁਰੂ ਦੇ ਚਰਨ ਫੜ ਲੈਂਦਾ ਹੈ ਤੇ ਫਿਰ ਵਾਹਿਗੁਰੂ ਆਪ ਹੀ ਆ ਕੇ ਉਸ ਨੂੰ ਮਿਲ ਪੈਂਦਾ ਹੈ।
ਕਰ ਕਰ ਕਿਰਿਆ ਚਾਰ ਵਧਾਏ ਮਨ ਪਾਖੰਡ ਕਰਮ ਕਪੜ ਲੋ ਭਈਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜੇ ਮਨਮੁਖ ਲੋਕ ਨੇ ਕਰ ਕਰ ਕਿਰਿਆ ਚਾਰ ਵਧਾਏ, ਵੀ ਉਹਨਾਂ ਨੇ ਕਰਮ ਕਾਂਡ ਦੀ ਦੱਸੀ ਹੋਈ ਕਿਰਿਆ ਨੂੰ ਕਰ ਕਰਕੇ ਤੇ ਆਪਣੇ ਬਹੁਤੇ ਕਰਮ ਕਾਂਡ ਨੂੰ ਕਰਮ ਕਾਂਡ ਦੇ ਆਚਾਰ ਨੂੰ ਵਧਾ ਲਿਆ ਤੇ ਮਨ ਦੇ ਵਿੱਚ ਪਖੰਡ ਹੈ ਤੇ ਪਖੰਡ ਦੇ ਉਹ ਕੰਮ ਕਰਦਾ ਹੈ ਤੇ ਨਾਲ ਕਪਟ ਵੀ ਹੈ ਤੇ ਲੋਭ ਲੋਭਈਆ ਤੇ ਮਨ ਦੇ ਵਿੱਚ ਮਾਇਆ ਦਾ ਪਦਾਰਥਾਂ ਦਾ ਲੋਭ ਵੀ ਹੈ। ਭਾਵ ਜਿਹੜਾ ਪਖੰਡੀ ਆਦਮੀ ਹੈ ਉਹ ਕਰਮ ਕਾਂਡ ਦੀ ਦੱਸੀ ਕਿਰਿਆ ਕਰ ਕਰਕੇ ਤੇ ਆਪਣੇ ਕਰਮ ਕਾਂਡ ਦੇ ਆਚਾਰ ਨੂੰ ਵਧਾਈ ਜਾਂਦਾ ਹੈ, ਭਾਵ ਭਗਤੀ ਨਹੀਂ ਕਰਦਾ ਤੇ ਬਸ ਉਹ ਕਰਮ ਕਾਂਡ ਦੇ ਆਚਾਰ ਦੇ ਵਿੱਚ ਹੀ ਫਸਿਆ ਰਹਿੰਦਾ ਹੈ। ਉਹਦੇ ਮਨ ਦੇ ਵਿੱਚ ਪਖੰਡ ਦੇ ਕੰਮ ਕਰਨ ਦੀ ਇੱਛਾ ਹੁੰਦੀ ਹੈ ਤੇ ਨਾਲ ਕਪਟ ਦੇ ਉੱਤੇ ਲੁਭਾਏ ਮਾਨ ਹੋ ਰਿਹਾ ਹੈ।
ਬੇਸਵਾ ਕਹਿ ਘਰ ਬੇਟਾ ਜਨਮਿਆ ਪਿਤਾ ਤਾਏ ਕਿਆ ਨਾਮ ਸਦਈਆ।
ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿਹੜਾ ਮਨੁੱਖ ਵਾਹਿਗੁਰੂ ਦੀ ਭਗਤੀ ਨਹੀਂ ਕਰਦਾ, ਉਹਦੇ ਨਾਲ ਪਿਆਰ ਨਹੀਂ ਕਰਦਾ, ਹੋਰ ਚਾਹੇ ਕਿੰਨਾ ਵੀ ਉਹ ਕਰਮ ਕਾਂਡ ਕਰ ਲਵੇ, ਉਹਦੀ ਹਾਲਤ ਬੇਸਵਾ ਦੇ ਪੁੱਤ ਵਰਗੀ ਹੈ। ਜਿਵੇਂ ਕਿਸੇ ਬੇਸਵਾ ਦੇ ਘਰੇ ਬੇਟਾ ਜਨਮਿਆ, ਬੇਸਵਾ ਦੇ ਘਰੇ ਪੁੱਤਰ ਪੈਦਾ ਹੋ ਜਾਵੇ, ਪਿਤਾ ਤਾਹੀ ਕਿਆ ਨਾਮ ਸਈਆ, ਦੱਸੋ ਵੀ ਉਹਦੇ ਪਿਤਾ ਦਾ ਨਾਮ ਕੀ ਤੁਸੀਂ ਦੱਸੋਗੇ। ਵਿਸਵਾ ਦੇ ਘਰ ਕਿਸੇ ਕੰਜਰੀ ਦੇ ਘਰ ਪੁੱਤਰ ਪੈਦਾ ਹੋ ਜਾਵੇ ਤੇ ਫਿਰ ਉਹਦੇ ਪਿਤਾ ਦਾ ਨਾਮ ਕੀ ਤੁਸੀਂ ਦੱਸੋਗੇ। ਇਸੇ ਤਰ੍ਹਾਂ ਜਿਹੜਾ ਮਨੁੱਖ ਵਾਹਿਗੁਰੂ ਦੀ ਭਗਤੀ ਨਹੀਂ ਕਰਦਾ, ਚਾਹੇ ਹੋਰ ਜਿੰਨੇ ਮਰਜ਼ੀ ਕਰਮ ਕਾਂਡ ਕਰੀ ਜਾਵੇ ਤੇ ਉਹਨਾਂ ਚਿਰ ਤੱਕ ਉਹ ਨਨਾਵਾਂ ਹੀ ਰਹਿੰਦਾ ਹੈ।
ਪੂਰਵ ਜਨਮ ਭਗਤ ਕਰ ਆਏ ਗੁਰ ਹਰ 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 ਭਗਤ ਚਮਈਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਅਸੀਂ ਤੇ ਪਿਛਲੇ ਕਈ ਜਨਮਾਂ ਤੋਂ ਲੈ ਕੇ ਵਾਹਿਗੁਰੂ ਦੀ ਭਗਤੀ ਕਰਦੇ ਆ ਰਹੇ ਹਾਂ ਤੇ ਗੁਰੂ ਨੇ ਵਾਹਿਗੁਰੂ ਦੇ ਨਾਮ ਸਿਮਰਨ ਰੂਪੀ ਭਗਤੀ ਨੂੰ ਹਰ 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 ਇਹਦਾ ਮਤਲਬ ਹੈ ਮਨ ਕਰਕੇ, ਬਾਣੀ ਕਰਕੇ, ਸਰੀਰ ਕਰਕੇ, ਸਵਾਸ ਸਵਾਸ ਵਾਹਿਗੁਰੂ ਦਾ ਨਾਮ ਜਪਣਾ। ਐਸੀ ਜਿਹੜੀ ਸਿਮਰਨ ਰੂਪ ਭਗਤੀ ਹੈ ਸਤਿਗੁਰੂ ਨੇ ਜਮਈਆ ਸਾਡੇ ਅੰਦਰ ਪੈਦਾ ਕਰ ਦਿੱਤੀ ਹੈ।
ਭਗਤ ਭਗਤ ਕਰਤੇ ਹਰ ਪਾਇਆ ਜਾਂ ਹਰ 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 ਨਾਮ ਸਮਈਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਮਨ ਬਾਣੀ ਸਰੀਰ ਕਰਕੇ ਭਗਤੀ ਕਰਦਿਆਂ ਹੋਇਆਂ ਅਸੀਂ ਤੇ ਵਾਹਿਗੁਰੂ ਪਰਮੇਸ਼ਰ ਨੂੰ ਪ੍ਰਾਪਤ ਕਰ ਲਿਆ, ਕਿਉਂਕਿ ਭਗਤੀ ਨਾਲ ਹੀ ਭਗਵਾਨ ਮਿਲਦਾ। ਗੋਬਿੰਦ ਪਾਓ ਭਗਤ ਦਾ ਭੁੱਖਾ ਹੈ ਕਦੋਂ ਮਿਲਿਆ ਜਾਂ ਹਰ 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 ਨਾਮ ਸਮਈਆ, ਜਦੋਂ ਮਨ ਕਰਕੇ, ਬਾਣੀ ਕਰਕੇ, ਸਰੀਰ ਕਰਕੇ, ਰੋਮ ਰੋਮ ਕਰਕੇ ਤੇ ਸਾਡਾ ਮਨ ਵਾਹਿਗੁਰੂ ਦੇ ਨਾਮ ਦੇ ਵਿੱਚ ਲੀਨ ਹੋ ਗਿਆ, ਅੱਠੇ ਪੈਰ ਸਿਮਰਨ ਦੇ ਵਿੱਚ ਜੁੜ ਗਏ ਤੇ ਫਿਰ ਵਾਹਿਗੁਰੂ ਪਰਮੇਸ਼ਰ ਵੀ ਪ੍ਰਾਪਤ ਹੋ ਗਿਆ।
ਪ੍ਰਭ ਆਣ ਆਣ ਮਹਿੰਦੀ ਪਿਸਾਈ ਆਪੇ ਕੋਲ ਕੋਲ ਅੰਗ ਲਈਆ।
ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਉਸ ਅਕਾਲ ਪੁਰਖ ਵਾਹਿਗੁਰੂ ਨੇ ਆਪ ਲਿਆ ਲਿਆ ਕੇ ਜਿਹੜੀ ਵੈਰਾਗ ਦੀ ਮਹਿੰਦੀ ਇਸ ਜੀਵ ਰੂਪ ਇਸਤਰੀ ਦੇ ਕੋਲੋਂ ਪਿਸਾਈ ਤੇ ਆਪੇ ਉਸ ਨੂੰ ਪਾਣੀ ਵਿੱਚ ਘੋਲ ਘੋਲ ਕੇ ਤੇ ਆਪਣੇ ਅੰਗਾਂ ਤੇ ਲਾਇਆ। ਇਹਦਾ ਮਤਲਬ ਇਹ ਹੈ ਜਦੋਂ ਕਿਸੇ ਇਸਤਰੀ ਦਾ ਵਿਆਹ ਹੁੰਦਾ ਨਾ ਤੇ ਉਸ ਵੇਲੇ ਉਹਦੇ ਹੱਥ ਮਹਿੰਦੀ ਦੇ ਨਾਲ ਰੰਗੇ ਜਾਂਦੇ ਨੇ, ਹੱਥਾਂ ਤੇ ਵੀ, ਪੈਰਾਂ ਤੇ ਵੀ, ਹੋਰ ਵੀ ਸਰੀਰ ਤੇ ਮਹਿੰਦੀ ਲਾਈ ਜਾਂਦੀ ਸੀ। ਉਸ ਘਟਨਾ ਵੱਲੇ ਸਤਿਗੁਰੂ ਇਸ਼ਾਰਾ ਕਰਦੇ ਹਨ ਵੀ ਉਸ ਵਾਹਿਗੁਰੂ ਨੇ ਆਪ ਹੀ ਵੈਰਾਗ ਦੀ ਮਹਿੰਦੀ ਲਿਆ ਲਿਆ ਕੇ ਇਸ ਜੀਵ ਨੂੰ ਪਿਸ਼ਤਰੀ ਦੇ ਪਾਸੋਂ ਪਿਸਾਈ ਤੇ ਆਪੇ ਉਸ ਨੂੰ ਕੋਲ ਕੋਲ ਕੇ ਆਪਣੇ ਅੰਗਾਂ ਤੇ ਲਾਇਆ ਤੇ ਨਾਲ ਜੀਵ ਦੇ ਅੰਗਾਂ ਤੇ ਲਾਇਆ।
ਜਿਨ ਕੋ ਠਾਕੁਰ ਕਿਰਪਾ ਧਾਰੀ ਬਾਹਾਂ ਪਗਰ ਨਾਨਕ ਕਰ ਲਈਆ।
ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਆਖਰੀ ਪੰਕਤੀ ਵਿਚ ਫਰਮਾਉਂਦੇ ਹਨ, ਜਿਨ੍ਹਾਂ ਤੇ ਮੇਰੇ ਮਾਲਕ ਵਾਹਿਗੁਰੂ ਜੀ ਨੇ ਕਿਰਪਾ ਧਾਰਨ ਕੀਤੀ, ਬਾਹਾਂ ਪਕੜ ਨਾਨਕ ਕਰ ਲਈਆ। ਉਨ੍ਹਾਂ ਦੀ ਬਿਰਤੀ ਰੂਪੀ ਬਾਂਹ ਪਕੜ ਕੇ ਵਾਹਿਗੁਰੂ ਪਰਮੇਸ਼ਰ ਨੇ ਮੋਹ ਮਾਇਆ ਤੋਂ ਬਾਹਰ ਕੱਢ ਲਿਆ। ਜਿਨ੍ਹਾਂ ਤੇ ਮੇਰੇ ਮਾਲਕ ਵਾਹਿਗੁਰੂ ਨੇ ਕਿਰਪਾ ਕੀਤੀ, ਆਪ ਹੀ ਬਾਂਹ ਫਗੜ ਕੇ ਆ ਜਿਹੜੇ ਦੁਨੀਆਂ ਦੇ ਝਮੇਲੇ ਤੋਂ, ਦੁਨੀਆਂ ਦੇ ਧੰਦਿਆਂ ਤੋਂ, ਵਿਸ਼ੇ ਵਿਕਾਰਾਂ ਤੋਂ, ਪਾਪਾਂ ਤੋਂ ਉਸਨੂੰ ਬਾਹਰ ਕੱਢ ਲਿਆ ਹੈ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਛੇ ਅਸ਼ਟਪਦੀਆਂ, ਜਿਹੜਾ ਬੀਰਮ ਦਾਸ ਯੋਗੀ ਵੈਰਾਗੀ ਸਾਧੂ ਸੀ ਤੇ ਦੂਸਰਾ ਹਰੀਗਰ ਸੰਨਿਆਸੀ, ਉਹਨਾਂ ਦੇ ਪ੍ਰਥਾਏ ਉਚਾਰਨ ਕੀਤੀਆਂ ਨੇ ਤੇ ਬਾਣੀ ਪਾਈ ਸਰਬਕਾਲੀ ਤੇ ਸਰਬ ਸਾਂਝੀ ਹੈ। ਕੋਈ ਇਹ ਨਾ ਸੋਚ ਲਵੇ ਵੀ ਇਹ ਤਾਂ ਉਪਦੇਸ਼ ਉਹਨਾਂ ਦੇ ਪ੍ਰਥਾਏ ਉਚਾਰਨ ਕੀਤਾ ਗਿਆ, ਸਾਡਾ ਇਹਦੇ ਨਾਲ ਕੋਈ ਸਰੋਕਾਰ ਨਹੀਂ। ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨ ਹੈ। ਭਾਵੇਂ ਕਿਸੇ ਵੀ ਪ੍ਰਥਾਏ ਬਾਣੀ ਉਚਾਰਨ ਹੋਈ, ਪਰ ਇਹ ਸਾਰੇ ਸੰਸਾਰ ਲਈ, ਸਾਰੇ ਵਿਸ਼ਵ ਲਈ, ਸਾਰੀ ਮਨੁੱਖਤਾ ਲਈ ਸਾਂਝਾ ਪੈਗਾਮ ਆ। ਕੋਈ ਵੀ ਇਸ ਤੋਂ ਸਿੱਖਿਆ ਲੈ ਸਕਦਾ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਮਿਹਰ ਕਰਨ, ਇਹ ਉਪਦੇਸ਼, ਵੈਰਾਗਮਈ ਉਪਦੇਸ਼ ਸਾਡੇ ਹਿਰਦੇ ਵਿੱਚ ਵਸੇ, ਇਹਦੇ ਨਾਲ ਜੀਵਨ ਦੀ ਸਫਲਤਾ ਹੋਵੇਗੀ। ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਪੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਪ੍ਰਭ ਆਣ ਆਣ ਮਹਿੰਦੀ ਪਿਸਾਈ, ਆਪੇ ਕੋਲ ਕੋਲ ਅੰਗ ਲਈਆ। ਜਿਨ ਕੋ ਠਾਕੁਰ ਕਿਰਪਾ ਧਾਰੀ, ਬਾਹਾਂ ਪਕੜ ਨਾਨਕ ਕੱਢ ਲਈਆ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।